ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਵਾਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪਰਮੇਸ਼ਵਰ ਦਾ ਹਿਰਦਾ ਸਵਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਪਾਵਨ ਸਥਾਨ ਤੇ ਜੁੜ ਮਿਲ ਬੈਠੇ ਗੁਰਮੁਖ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਆਪ ਜੀ ਵਡਭਾਗੇ ਹੋ ਜਿਨ੍ਹਾਂ ਦੇ ਉੱਤੇ ਕਰਤੇ ਪਰਮਾਤਮਾ ਦੀ ਕਨੇਰੀ ਨਦਰ ਬਖਸ਼ਿਸ਼ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਬਖਸ਼ਿਸ਼ ਰਹਿਮਤ ਪ੍ਰਾਪਤ ਧਰਤੀ ਦੇ ਆਪ ਜੀਆਂ ਨੇ ਦੇਸਾਂ ਵਿਦੇਸਾਂ ਤੋਂ ਪਹੁੰਚ ਕਰਕੇ ਹਾਜ਼ਰੀ ਲਵਾਈ ਜਿੱਥੇ ਮਹਾਨ ਪਵਿੱਤਰ ਅਸਥਾਨ ਤੇ ਆਪ ਜੀਆਂ ਨੇ ਪਹੁੰਚ ਕਰਕੇ ਪਾਵਨ ਅੰਮ੍ਰਿਤਮਈ ਸਰੋਵਰ ਵਿੱਚ ਇਸ਼ਨਾਨ ਕੀਤਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋਏ। ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋਣ ਸਮੇਂ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਉਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਕਰਨ ਲਈ ਆਪਾਂ ਸਾਰੇ ਗੁਰ ਹਜ਼ੂਰੀ ਅੰਦਰ ਜੁੜੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਇੱਕ ਗੱਲ ਸਮਝਾਈ ਹੈ, ਜਦੋਂ ਆਪ ਦੀ ਵਿਚਾਰ ਛੱਡ ਕੇ ਅਸੀਂ ਗੁਰੂ ਦੀ ਵਿਚਾਰ ਵੱਲ ਤੁਰਾਂਗੇ ਫਿਰ ਜੀਵਨ ਪਲਟਣਾ ਸ਼ੁਰੂ ਹੋ ਜਾਂਦਾ ਹੈ। ਦਾਤਾ ਜੀ ਦੇ ਪਾਵਨ ਬਚਨ ਨੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ। ਗੁਰੂ ਦੀ ਵਿਚਾਰ ਉਹ ਸਾਡੀ ਮਤ ਨੂੰ ਸਾਡੀ ਬੁੱਧ ਨੂੰ ਬਦਲ ਦਿੰਦੀ ਹੈ। ਵਿਚਾਰ ਬਦਲਣ ਨਾਲ ਆਚਾਰ ਬਦਲਦਾ, ਆਚਾਰ ਬਦਲਣ ਨਾਲ ਸੰਸਾਰ ਬਦਲ ਜਾਂਦਾ ਹੈ। ਆਪ ਜੀ ਵਡਭਾਗੇ ਹੋ ਜਿੱਥੇ ਪਾਤਸ਼ਾਹ ਜੀ ਦੇ ਹਜ਼ੂਰ ਜੁੜੇ ਹੋ। ਦੇਸਾਂ ਵਿਦੇਸਾਂ ਤੋਂ ਆਪ ਜੀ ਰੋਜ਼ ਸੁਰਤ ਕਰਕੇ ਪਾਵਨ ਸਥਾਨ ਦੇ ਜਿੱਥੇ ਦਰਸ਼ਨ ਦੀਦਾਰੇ ਕਰਦੇ ਹੋ, ਕਥਾ ਵਿਚਾਰ ਪਾਵਨ ਸਥਾਨ ਤੋਂ ਸਰਵਣ ਕਰਦੇ ਹੋ। ਆਸਾ ਕੀ ਵਾਰ ਜੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੀ ਇੱਕ ਬੜੀ ਵੱਡੀ ਉਲਝਣ ਸਮਝਾ ਦਿੱਤੀ ਹੈ, ਤੇ ਜਿਸ ਦਿਨ ਅਸੀਂ ਇਹਨੂੰ ਸਮਝ ਗਏ ਉਸ ਦਿਨ ਜੀਵਨ ਦੇ ਵਿੱਚੋਂ ਝੋਰੇ ਚਿੰਤਾਵਾਂ ਭਟਕਣਾਵਾਂ ਮਿੱਟ ਜਾਣਗੀਆਂ। ਅੱਜ ਪਾਤਸ਼ਾਹ ਜੀ ਨੇ ਸਾਨੂੰ ਸਮੂਲ ਨਾਲ ਜੋੜਿਆ, ਜਿਹੜਾ ਇਸ ਸ੍ਰਿਸ਼ਟੀ ਦਾ ਪਾਲਣਹਾਰ ਹੈ, ਕਰਤਾ ਹੈ, ਖਰਤਾ ਹੈ। ਦਾਤਾ ਜੀ ਕਹਿੰਦੇ ਸਾਨੂੰ ਦਾਤਾਂ ਦੇਣ ਵਾਲਾ ਉਹੀ ਹੈ, ਉਹਦੇ ਤੋਂ ਸਿਵਾ ਕੋਈ ਹੋਰ ਦੂਜਾ ਨਹੀਂ ਹੈ। ਤੇ ਜਿਹੜਾ ਇੱਕ ਵੱਲ ਤੁਰ ਪਵੇ ਨਾ, ਉਦਾਂ ਤੇ ਬਾਣੀ ਨੇ ਸਪਸ਼ਟ ਕਿਹਾ, ਜਿਨ੍ਹਾਂ ਨਾਓ ਸੁਹਾਗਣੀ ਤਿੰਨਾ ਝਾਖ ਨਾ ਹੋਰ। ਸਤਿਗੁਰੂ ਕਹਿੰਦੇ ਜਿਹਦਾ ਨਾਂ ਸੁਹਾਗਣ ਹੈ ਉਹ ਆਪਣੇ ਖਸਮ ਤੋਂ ਬਿਨਾਂ ਹੋਰ ਕਿੱਥੇ ਝਾਖ ਨਹੀਂ ਰੱਖਦੀ, ਤੇ ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਤੋਂ ਬਿਨਾਂ ਹੋਰ ਕਿੱਥੇ ਝਾਖ ਨਹੀਂ ਰੱਖਦਾ। ਕਮਾਈ ਵਾਲਿਆਂ ਦਾ ਜੀਵਨ ਕਦੇ ਪੜ੍ਹੋਗੇ ਵਿਚਾਰੋਗੇ, ਆਸਾ ਕੀ ਵਾਰ ਵਿੱਚ ਹੁਣੇ ਗੁਰੂ ਪਿਆਰਿਆਂ ਨੇ ਪੜ੍ਹਿਆ ਹੋਣਾ, ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਮੇ। ਹੁਣ ਖੇਡ ਕੀ ਹੈ, ਜਦੋਂ ਤੁਸੀਂ ਇੱਕ ਦੀ ਪਰਵਾਹ ਕਰੋਗੇ ਇੱਕ ਵੱਲ ਤੁਰੋਗੇ ਦੁਨੀਆਂ ਦੀ ਪਰਵਾਹ ਮਿੱਟ ਜਾਂਦੀ ਹੈ। ਮੁਹਤਾਜੀ ਇੱਕ ਦੀ ਟੇਕ ਇੱਕ ਦੀ ਉਹਦਾ ਕਾਰਨ ਵੀ ਹੈ। ਜਦੋਂ ਵਿਚਾਰਾਂਗੇ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈ ਹੈ। ਗੁਣ ਹੇ ਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ। ਜਦ ਹੋਣਾ ਹੀ ਇੱਕ ਨੇ, ਰਹਿਣਾ ਹੀ ਇੱਕ ਨੇ, ਕਰਨ ਵਾਲਾ ਸਭ ਕੁਝ ਉਹੀ ਹੈ। ਸਤਿਗੁਰੂ ਕਹਿੰਦੇ ਤੂੰ ਉਸ ਇੱਕ ਵੱਲ ਨੂੰ ਤੁਰ ਪਾਓ। ਆਓ ਯਤਨ ਕਰੀਏ ਅੱਜ ਦੇ ਨਾ ਅੰਮ੍ਰਿਤਮਈ ਬਚਨਾਂ ਨੂੰ ਸਮਝਣ ਅਤੇ ਵਿਚਾਰਨ ਦਾ। ਅਰੰਭਤਾ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਰੀਰ ਪਾਤਸ਼ਾਹ ਜੀ ਦੇ ਹਜ਼ੂਰ ਜੁੜੇ ਹੋ, ਘਰਾਂ ਵਿੱਚ ਵਿਦੇਸ਼ਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਲਵਾਓ ਹਾਜ਼ਰੀ ਰਸਨਾ ਪਵਿੱਤਰ ਕਰਦਿਆਂ ਸਾਰੇ ਜਪਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗ ਹੈ, ਮਹੱਲਾ ਪੰਜਵਾਂ। ਸਪਸ਼ਟਤਾ ਹੈ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਨਾਨਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਬਚਨ। ਇਹ ਪਾਵਨ ਅਸਥਾਨ ਜਿੱਥੇ ਆਪ ਜੀ ਬਹਿ ਕੇ ਵਿਚਾਰ ਸਰਵਣ ਕਰਨ ਲਈ ਪਹੁੰਚੇ ਹੋ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਮਹਾਨ ਬਖਸ਼ਿਸ਼ਾਂ ਪ੍ਰਾਪਤ ਹੈ। ਅੱਜ ਦੇ ਪਵਿੱਤਰ ਬਚਨ ਧਨਾਸਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ ਜੀ।
ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਰਾਗ ਧਨਾਸਰੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਅੰਗ 673 ਤੇ 74 ਹੈ। ਦਾਤਾ ਜੀ ਕਹਿੰਦੇ ਤੁਮ ਦਾਤੇ, ਰੱਬ ਜੀ ਸਿਰਫ ਤੁਸੀਂ ਦਾਤੇ ਹੋ। ਜੀਵਨ ਦੀ ਖੇਡ ਇੰਨਾ ਕਿ ਜਿਸ ਦਿਨ ਸਮਝ ਗਏ ਦਾਤਾ ਉਹ ਹੈ, ਭਟਕਣਾ ਨਿਕਲ ਚੁੱਕੀ। ਤੇ ਜਦੋਂ ਤੱਕ ਅਸੀਂ ਆਪ ਦਾਤੇ ਬਣੀ ਬੈਠੇ ਹਾਂ, ਸੁਖਮਨੀ ਸਾਹਿਬ ਜੀ ਦੀ ਬਾਵਨ ਪਾਵਨ ਬਾਣੀ ਵਿੱਚੋਂ ਉਦਾਹਰਣ ਦਵਾਂ, ਗੱਲ ਪਕੜ ਵਿੱਚ ਰਹੇਗੀ। ਦੱਤ ਜੀ ਕਹਿੰਦੇ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਵਾਰ। ਰੱਬ ਦੀ ਨਜ਼ਰ ਵਿੱਚ ਉਹ ਗਵਾਰ ਹੈ। ਰੋਜ਼ ਪੜ੍ਹਦੇ ਹੋ ਤੁਸੀਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਕਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਬਾਰੇ ਆਖਦੇ ਨੇ, ਸਤਿਗੁਰੂ ਆਖਦੇ ਨੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਵੇਖੋ, ਸੁਣਨਾ ਤੇ ਮੰਨਣਾ ਤੇ ਮੰਨੇ ਕੋਏ ਨੂੰ ਜੀਵਨ ਵਿੱਚ ਧਾਰਨ ਕਰਨਾ ਬਿਲਕੁਲ ਵੱਖਰਾ ਵਿਸ਼ਾ ਹੈ। ਜਿਸ ਅਸਥਾਨ ਤੇ ਤੁਸੀਂ ਬੈਠੇ ਹੋ ਨਾ, ਇਸੇ ਅਸਥਾਨ ਤੇ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੂੰ ਰਿਝਾਉਣ ਵਾਲੀ ਰੂਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ। ਜੇ ਕਿਸੇ ਜੀਵਨ ਪੜ੍ਹਿਆ ਹੋਵੇ, ਅੱਜ ਤੇ ਭਟਕ ਚੱਲੇ ਆ ਨਾ, ਸੱਚ ਕਹਿ ਜਿਹੜਾ ਇੱਕ ਦੀ ਟੇਕ ਲੈ ਲਵੇ, ਫਿਰ ਉਹਨੂੰ ਕਿਸੇ ਦੀ ਟੇਕ ਦੀ ਲੋੜ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਬਚਨ ਆਖੇ, ਉਹ ਕਹਿੰਦੇ ਨੇ, ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ। ਸੰਸਾਰਿਕ ਤੌਰ ਤੇ ਸਾਡੀ ਨਜ਼ਰ ਪੈਂਦੀ ਹੋਵੇਗੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਨਜ਼ਰ ਪੈ ਗਈ, ਨੇੜੇ ਹੀ ਰਹਿੰਦੇ ਸੀ ਘਰ ਦੇ ਵਿੱਚ, ਜੋ ਕੁਝ ਨੇੜੇ ਹੋ ਕੇ ਪੜਿਆ, ਚੁੱਲ੍ਹਾ ਤੱਕ ਨਹੀਂ ਖੈ, ਇੱਟਾਂ ਰੱਖ ਕੇ ਪ੍ਰਸ਼ਾਦ ਪਾਣੀ ਤਿਆਰ ਕਰਦੇ ਨੇ। ਮਨ ਵਿੱਚ ਆਇਆ, ਮਹਾਰਾਜਾ ਰਣਜੀਤ ਸਿੰਘ ਬੜੇ ਮਹਾਨ ਕਾਰਜ ਕੀਤੇ, ਜਿਹੜੇ ਅੱਜ ਸਾਡੇ ਵੱਲ ਉਂਗਲਾਂ ਚੁੱਕਦੇ ਨਾ, ਇਹ ਨਾ ਸਮਝ ਲੈਣਾ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਹਰਿਮੰਦਰ ਸਾਹਿਬ ਸੋਨੇ ਦੀ ਸੇਵਾ ਕੀਤੀ, ਨਹੀਂ, ਕਈ ਮੰਦਰਾਂ ਦੀ ਉਸਾਰੀ ਕੀਤੀ, ਕਈ ਸਾਧ ਸੰਗਤ ਵੱਡੇ ਵੱਡੇ ਮਸੀਤਾਂ ਬਣਵਾਈਆਂ। ਕਿਉਂ? ਸਿੱਖ ਜਿਹੜਾ ਹੈ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਧਿਆਨ ਰੱਖਣਾ, ਮਹਾਰਾਜਾ ਰਣਜੀਤ ਸਿੰਘ, ਉਹਨਾਂ ਨੂੰ ਪਤਾ ਚੱਲਿਆ ਭਾਈ ਮਨਸਾ ਸਿੰਘ ਜੀ ਦੇ ਬਾਰੇ, ਸਤਿ ਸੰਗਤ ਜਾ ਪਹੁੰਚੇ। ਇਹ ਨਹੀਂ, ਮਹਾਰਾਜਾ ਸੀ ਕਿਸੇ ਬੰਦੇ ਨੂੰ ਵੀ ਘੱਲ ਸਕਦੇ ਸੀ, ਕਿਸੇ ਹੋਰ ਨੂੰ ਵੀ ਭੇਜ ਸਕਦੇ ਸੀ, ਨਹੀਂ, ਆਪ ਗਏ ਜਾ ਕੇ ਬੁਖਾ ਖੜਕਾ। ਮੈਂ ਸੰਖੇਪ ਬੇਨਤੀ ਕਰ ਰਿਹਾ, ਜਦੋਂ ਅੰਦਰੋਂ ਆਵਾਜ਼ ਆਈ, ਕੌਣ? ਕਹਿੰਦੇ ਜੀ, ਮੈਂ ਰਣਜੀਤ ਸਿੰਘ। ਕਹਿੰਦੇ, ਕੌਣ? ਮਹਾਰਾਜਾ ਰਣਜੀਤ ਸਿੰਘ। ਵੇਖੋ ਸਾਧ ਸੰਗਤ, ਫਿਰ ਦੁਬਾਰਾ ਦੁਹਰਾ ਰਿਹਾ, ਜਿਹੜਾ ਇੱਕ ਦੀ ਪਰਵਾਹ ਕਰਦਾ ਬੇਪਰਵਾਹ ਹੋ ਜਾਂਦਾ। ਇਹ ਹੁਣ ਇਹ ਨਾ ਸਮਝਣਾ ਕਿ ਉਹ ਕਿਸੇ ਦਾ ਸਤਿਕਾਰ ਨਹੀਂ ਕਰਦਾ, ਅਸਲ ਦੇ ਵਿੱਚ ਸਬਰ ਦੇ ਵਿੱਚ ਵੀ ਇੱਕ ਵੱਡੀ ਖੇਡ ਹੈ। ਭਾਈ ਮਨਸਾ ਸਿੰਘ ਜੀ ਪੁੱਛਦੇ, ਕੌਣ? ਕਹਿੰਦੇ, ਮਹਾਰਾਜਾ ਰਣਜੀਤ ਸਿੰਘ। ਦੱਸੋ ਜੀ, ਮੈਂ ਤੇ ਤੁਹਾਨੂੰ ਯਾਦ ਨਹੀਂ ਕੀਤਾ, ਕੀ ਕੰਮ ਆਏ ਹੋ? ਕਹਿੰਦੇ ਜੀ, ਮੈਂ ਤੁਹਾਨੂੰ ਮਿਲਣ ਲਈ ਆਇਆ। ਦੱਸੋ। ਕਹਿੰਦੇ, ਮੈਂ ਵੇਖਿਆ ਹੈ, ਬੜੀ ਔਖਿਆਈ ਹੈ, ਬੜੀ ਤੰਗੀ ਹੈ, ਮੈਂ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦਾ ਸੇਵਕ, ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ। ਇੱਕੋ ਇੱਕ ਬਚਨ ਕਿਹਾ ਭਾਈ ਮਨਸਾ ਸਿੰਘ ਨੇ, ਕਹਿੰਦੇ, ਜਿੱਥੋਂ ਤੁਸੀਂ ਮੰਗਿਆ ਹੈ ਨਾ, ਮੈਂ ਵੀ ਉੱਥੋਂ ਹੀ ਮੰਗਦਾ, ਮੈਂ ਹੋਰ ਕਿਸੇ ਥਾਂ ਤੋਂ ਨਹੀਂ ਜੇ ਮੰਗਣਾ। ਤੇ ਅਸਥਾਨ, ਇਹਦੇ ਬਾਰੇ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਬੋਲ ਆਖਿਆ ਸੀ, ਜੇ ਤੁਹਾਨੂੰ ਯਾਦ ਹੋਵੇ ਤੇ ਠੀਕ ਹੈ, ਨਹੀਂ ਤੇ ਦਾਸ ਦੁਹਰਾ ਦਿੰਦਾ ਹੈ। ਜਦੋਂ ਚੌਧਰੀ ਸੇਵਾ ਕਰਨ ਲਈ ਆਇਆ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਪਾਤਸ਼ਾਹ ਇੱਥੇ ਰੁਕੋ, ਸਤਿਗੁਰਾਂ ਕਿਹਾ ਅਸੀਂ ਅਗਲਾ ਪੈਂਡਾ ਤੈਅ ਕਰਨੇ, ਪਰ ਇੱਕ ਬਚਨ ਕਹਿ ਕੇ ਜਾਣ ਲੱਗੇ, ਇੱਥੇ ਕਹਿੰਦੇ ਭੋਗ ਤੇ ਮੋਖ ਦੇ ਭੰਡਾਰ ਚੱਲਣਗੇ। ਦੋ ਚੀਜ਼ਾਂ ਨੇ ਜੀ, ਭੋਗ ਤੇ ਮੋਖ। ਭੋਗ ਦੇ ਅਰਥ, ਜਿਹੜਾ ਇੱਥੇ ਝੋਲੀ ਅੱਡ ਕੇ ਆਵੇਗਾ ਉਹਨੂੰ ਕਿੱਥੇ ਹੋਰ ਝੋਲੀ ਅੱਡਣ ਦੀ ਲੋੜ ਨਹੀਂ। ਮੋਖ, ਮੰਮੇ ਨੂੰ ਘੋੜਾ, ਮੋਹ ਅੱਗੇ ਖੱਖਾ, ਖੱਖੇ ਦੇ ਅਰਥ ਨੇ ਨਾਸ਼ ਹੋ ਜਾਣਾ, ਉਹਦੇ ਅੰਦਰੋਂ ਸੰਸਾਰ ਦੇ ਜਿਹੜੇ ਪਦਾਰਥ ਨੇ ਉਹਨਾਂ ਦਾ ਮੋਹ ਨਾਸ਼ ਹੋ ਜਾਊ। ਭਾਈ ਮਨਸਾ ਸਿੰਘ ਜੀ ਨੇ ਸਪਸ਼ਟਤਾ ਕਰ ਦਿੱਤੀ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ, ਕਹਿੰਦੇ, ਮੇਰੇ ਦਾਤਾ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ, ਜੋ ਕੁਝ ਮੰਗਣਾ ਮੈਂ ਉਹਨਾਂ ਦੇ ਕੋਲੋਂ ਮੰਗਣਾ, ਹੋਰ ਕਿੱਥੋਂ ਮੈਂ ਮੰਗਣਾ ਹੀ ਨਹੀਂ। ਇਹਨੂੰ ਭਗਤ ਕਬੀਰ ਸਾਹਿਬ ਨੇ ਵੀ ਕਿਹਾ, ਰੇ ਜੀ ਨਿਲਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਜਿਨ੍ਹਾਂ ਨੇ ਦਾਤਾ ਮੰਨਿਆ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਉਹ ਦਿੱਲੀ ਵਾਲੇ ਪਾਸੇ ਗਏ ਹੋਏ ਸੀ, ਤੁਹਾਨੂੰ ਯਾਦ ਹੋਵੇਗਾ, ਸਾਖੀ ਇਤਿਹਾਸ ਤੁਸੀਂ ਵਿਚਾਰਿਆ ਹੋਵੇ, ਇੱਕ ਗਰੀਬ ਘਾਈ, ਘਾਹ ਦੀ ਪੰਡ ਇੱਕ ਖੋਤਰ ਕੇ ਲਿਆਇਆ ਸਤਿਗੁਰੂ ਦੇ ਘੋੜੇ ਲਈ, ਇੱਕ ਟਕਾ, ਤੁਹਾਨੂੰ ਇਤਿਹਾਸ ਯਾਦ ਹੋਵੇਗਾ, ਗਲਤੀ ਨਾਲ ਜਹਾਂਗੀਰ ਵਾਲੇ ਤੰਬੂ ਵਿੱਚ ਚਲਿਆ ਗਿਆ, ਟਕਾ ਵੀ ਰੱਖ ਦਿੱਤਾ, ਪੰਡ ਵੀ ਰੱਖ ਦਿੱਤੀ, ਬਾਅਦ ਵਿੱਚ ਪਤਾ ਚੱਲਿਆ ਮੇਰਾ ਸੱਚਾ ਪਾਤਸ਼ਾਹ ਨਹੀਂ, ਇਹ ਤੇ ਇੱਕ ਸੰਸਾਰੀ ਬਾਦਸ਼ਾਹ ਹੈ। ਟਕਾ ਵੀ ਚੁੱਕ ਲਿਆ ਤੇ ਪੰਡ ਵੀ ਚੁੱਕ ਲਈ, ਕਹਿੰਦੇ ਰੁਕ ਜਾ, ਜੋ ਮੰਗੇਗਾ ਪੰਡ ਬਦਲੀ ਉਹ ਦਵਾਂਗਾ। ਕਦੇ ਸਾਧ ਸੰਗਤ ਉਹ ਸਿੱਖ ਸੀ ਜਿਨ੍ਹਾਂ ਨੇ ਦਾਤਾ ਮੰਨਿਆ ਗੁਰੂ ਨੂੰ, ਉਹਨਾਂ ਦੀਆਂ ਘਾਹ ਦੀਆਂ ਪੰਡਾਂ ਵੀ ਨਹੀਂ ਵਿਕੀਆਂ, ਤੇ ਜਿਨ੍ਹਾਂ ਨੇ ਦਾਤਾ ਨਹੀਂ ਮੰਨਿਆ ਅੱਜ ਉਹ ਆਪ ਦੀਆਂ ਜ਼ਮੀਰਾਂ ਵੇਚੀ ਜਾਂਦੇ ਨੇ। ਮੈਨੂੰ ਮਾਫ਼ ਕਰਨਾ, ਜਿਨ੍ਹਾਂ ਨੇ ਦਾਤਾ ਮੰਨਿਆ ਨਾ ਜੀ, ਉਹਨਾਂ ਦੀਆਂ ਘਾਹ ਦੀਆਂ ਪੰਡਾਂ ਵੀ ਨਹੀਂ ਵਿਕੀਆਂ, ਉਹਨਾਂ ਨੂੰ ਘਾਹ ਦੀ ਪੰਡ ਬਦਲੇ ਜਹਾਂਗੀਰ ਕਹਿੰਦਾ ਇੰਨੇ ਤੈਨੂੰ ਮੋਹਰਾਂ ਬੰਨ ਕੇ ਦਵਾਂਗਾ, ਕਹਿੰਦੇ ਨਹੀਂ ਇਹ ਮੈਂ ਆਪਣੇ ਦਾਤੇ ਦੇ ਲਈ ਲੈ ਕੇ ਚੱਲਿਆ, ਤੂੰ ਘਾਹ ਦੀ ਪੰਡ ਬਦਲੇ ਕੀ ਦਵੇਗਾ ਮੋਹਰਾਂ। ਕਹਿੰਦੇ ਜਿਸ ਦਾਤੇ ਦੇ ਕੋਲੇ ਮੈਂ ਚੱਲਿਆ ਉਹ ਘਾਹ ਦੀ ਪੰਡ ਬਦਲੇ ਜਨਮ ਮਰਨ ਦਾ ਗੇੜ ਕੱਟ ਦਿੰਦਾ ਹੈ। ਸੋਚਣਾ ਤੁਸੀਂ, ਹੁਣ ਤੁਸੀਂ ਧਿਆਨ ਦੇਣਾ, ਉਹ ਕਿਹੋ ਜਿਹੇ ਸਿੱਖ ਸੀ ਜਿਨ੍ਹਾਂ ਨੇ ਦਾਤਾ ਮੰਨਿਆ, ਉਹਨਾਂ ਦੀਆਂ ਘਾਹ ਦੀਆਂ ਪੰਡਾਂ ਵੀ ਨਹੀਂ ਵਿਕੀਆਂ, ਜਿਨ੍ਹਾਂ ਨੇ ਅੱਜ ਗੁਰੂ ਨੂੰ ਦਾਤਾ ਹੀ ਨਹੀਂ ਨਾ ਮੰਨਿਆ, ਉਹ ਆਪ ਦੀਆਂ ਜ਼ਮੀਰਾਂ ਕਿੱਥੇ ਕਿੱਥੇ ਵੇਚਦੇ ਪਏ ਨੇ। ਮੈਂ ਇਸ ਸਥਾਨ ਤੋਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਸਿਆਣੇ ਬੈਠੇ ਹੋ, ਪਰ ਇਹ ਵੀ ਬੇਨਤੀ ਕਰ ਦਿੰਦਾ ਜਿਸ ਦਿਨ ਤੁਸੀਂ ਇੱਥੇ ਪਹੁੰਚ ਗਏ ਨਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ, ਜਿਸ ਦਿਨ ਤੁਸੀਂ ਗੁਰੂ ਦੇ ਹੱਥੀ ਵਿਕੋਗੇ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਨਹੀਂ ਜੇ ਖਰੀਦ ਸਕਦੀ। ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਇਹਦਾ ਪਾਠ ਕਈ ਵਾਰੀ ਨਾ ਕਰਨ ਲੱਗਿਆ ਆਪਾਂ ਕਾਲ ਵਿੱਚ ਕਰ ਜਾਂਦੇ। ਅਮੁੱਲ ਵਾਪਾਰੀਏ ਅਮੁੱਲ ਵਾਪਾਰੀਆਂ ਨਹੀਂ, ਅਮੁੱਲ ਵਾਪਾਰੀਏ, ਜਿਹੜੇ ਉਹ ਅਮੁੱਲ ਦਾ ਨਾਮ ਜਪਦੇ ਨੇ ਪਾਤਸ਼ਾਹ ਜੀ ਕਹਿੰਦੇ ਉਹ ਵੀ ਅਮੁੱਲ ਹੋ ਜਾਂਦੇ ਨੇ। ਅੱਜ ਪਾਤਸ਼ਾਹ ਜੀ ਕਹਿੰਦੇ ਤੁਮ ਦਾਤੇ ਰੱਬ ਜੀ, ਸਿਰਫ ਤੁਸੀਂ ਦਾਤੇ ਕੋ। ਮੈਂ ਘਟਨਾ ਕਹਿ ਦਿੰਦਾ, ਮੈਨੂੰ ਚੇਤੇ ਆ ਗਈ, ਮੈਂ ਕਿਸੇ ਦੇ ਧਾਰਮਿਕ ਸਥਾਨ ਵੱਲ ਉਂਗਣ ਲਈ ਜੇ ਚੱਕਣ ਲੱਗਾ, ਦਾਸ ਚੰਡੀਗੜ੍ਹ ਰਹਿੰਦਾ ਹੈ, ਇੱਕ ਬੱਚੀ ਮੁਹਾਲੀ ਤੋਂ SDM ਭਰਤੀ ਹੋਈ ਜੀ, ਬਹੁਤ ਧਿਆਨ ਨਾਲ ਸੁਣਨਾ। ਉਹ ਬੱਚੀ ਭਰਤੀ ਹੋ ਕੇ ਉਹਨੇ ਕਿੱਥੇ ਸਾਧ ਸੰਗਤ ਸੁਖਣਾ ਸੁਖ ਲਈ ਅਜਮੇਰ ਸ਼ਰੀਫ ਦੀ, ਉਹਨਾਂ ਦਾ ਸਥਾਨ ਹੈ ਜੀ, ਜਿਨ੍ਹਾਂ ਦਾ ਉਹਨਾਂ ਦਾ ਸਤਿਕਾਰ ਉਹਨਾਂ ਦੇ ਸਥਾਨ ਦਾ ਉਹਨਾਂ ਵੱਲੋਂ। ਪ੍ਰਬੰਧਕ ਨੇ ਇੱਕ ਚੰਡੀਗੜ੍ਹ ਦੇ ਨਾਂ ਤੇ, ਮੈਂ ਖੈਰ ਕੀ ਲੈਣਾ, ਉਹਨਾਂ ਨਾਲ ਜਾਣ ਪਛਾਣ ਸੀ, ਵੱਡੇ ਅਹੁਦੇ ਤੇ ਬੱਚੀ ਸੀਗੀ, ਕਹਿੰਦੇ ਮੈਂ ਵੀ ਆਪਣੀ ਬਲੈਰੋ ਗੱਡੀ ਲੈ ਕੇ ਉੱਥੇ ਪਹੁੰਚ ਗਿਆ। ਇਹ ਪਹੁੰਚੇ ਜੀ ਉੱਥੇ, ਕਹਿੰਦੇ ਉਹਨਾਂ ਨੇ ਬਾਹਰੋਂ ਚਾਦਰ ਖਰੀਦੀ ਤੇ ਲੈ ਕੇ ਉਹ ਅੰਦਰ ਨੂੰ ਜਾਣ ਲੱਗੇ। ਮੇਰਾ ਬੇਟਾ ਕਹਿੰਦੇ ਆਸਟ੍ਰੇਲੀਆ, ਉਹਨਾਂ ਨੇ ਮੈਨੂੰ ਕੋਲ ਬਿਠਾ ਕੇ ਦੱਸਿਆ, ਉਹਦਾ ਫੋਨ ਆ ਗਿਆ, ਕਹਿੰਦੇ ਮੈਂ ਫੋਨ ਤੇ ਗੱਲ ਕਰਨ ਲੱਗ ਪਿਆ। ਕਹਿੰਦੇ ਇੰਨੀ ਦੇਰ ਮੈਂ ਗੱਲ ਕਰਨ ਲੱਗਾ ਤੇ ਉਹ ਮੇਰੇ ਤੋਂ ਥੋੜੀ ਜਿਹੀ ਵਿੱਥ ਤੇ ਚਲੇ ਗਏ। ਮੈਂ ਫੋਨ ਤੇ ਗੱਲ ਕਰਕੇ ਹਟਿਆ, ਐਡਾ ਦਾੜਾ ਜੀ ਉਹਨਾਂ ਦਾ, ਬੜੇ 6 ਫੁੱਟ ਲੰਮੇ ਨੇ ਗੁਰਸਿੱਖ ਨੌਜਵਾਨ, ਤੇ ਕਹਿੰਦੇ ਮੈਂ ਫੋਨ ਕਰਕੇ ਹਟਿਆ ਤੇ ਸਾਹਮਣੇ ਇੱਕ ਮੰਗਲ ਵਾਲਾ ਬੈਠਿਆ, ਹਰੇ ਕੱਪੜੇ ਪਾਏ, ਨੀਲੇ ਕਾਲੇ ਲਾਲ ਕੜੇ ਹੱਥ ਵਿੱਚ ਪਾਏ, ਮੁੱਛਾਂ ਹੈ ਨੀ, ਦਾੜਾ ਰੱਖਿਆ, ਉੱਥੇ ਦਾ ਮੰਗਣ ਵਾਲਾ। ਕਹਿੰਦੇ ਭਾਈ ਸਾਹਿਬ ਜੀ ਬਾਤ ਸੁਣੋ, ਆਪਾਂ ਪੰਜਾਬੀ ਚ ਕਹਿ ਲੈਂਦੇ, ਗੱਲ ਸੁਣੋ। ਕਹਿੰਦੇ ਜੀ ਦੱਸੋ, ਰੱਬ ਨੇ ਕਹਿੰਦੇ ਤੁਹਾਨੂੰ ਬੜਾ ਸੋਹਣਾ ਸਵਰੂਪ ਦਿੱਤਾ ਹੈ, ਕਿੱਥੋਂ ਆਏ? ਕਹਿੰਦੇ ਮੈਂ ਦੱਸਿਆ ਉਧਰੋਂ ਆਇਆ, ਪਤਾ ਨੀ ਕੀ ਗੱਲ, ਸ਼ਾਇਦ ਕਹਿੰਦੇ ਮੈਨੂੰ ਦਿਮਾਗ ਵਿੱਚ ਆ ਗਿਆ ਸ਼ਾਇਦ ਕੁਝ ਚਾਹੁੰਦਾ ਹੈ। ਮੈਂ ਆਪਣੇ ਖਿੱਸੇ ਚੋਂ ਕਹਿੰਦੇ 10 ਦਾ ਨੋਟ ਕੱਢ ਕੇ ਉਹਦੀ ਥੇਲੀ ਤੇ ਰੱਖਿਆ। ਕਹਿੰਦੇ ਨਹੀਂ ਚਾਹੀਦਾ। ਫਿਰ ਕਹਿੰਦੇ ਤੁਹਾਨੂੰ ਰੱਬ ਨੇ ਬੜਾ ਸੋਹਣਾ ਸਰੂਪ ਦਿੱਤਾ। ਉਹ ਕਹਿੰਦੇ ਭਾਈ ਸਾਹਿਬ ਗੱਲ ਕੀ ਹੈ, ਆ 10 ਨੀ 50 ਲੈ ਲਓ। ਜੇਬ ਚੋਂ ਕਹਿੰਦੇ ਮੈਂ 50 ਕੱਢੇ ਤੇ ਉਹ ਜਿਹੜੇ ਨਾਲ ਦੇ ਸੀ ਮੈਂ ਉਹਨਾਂ ਬਾਰੇ ਕਿਹਾ, ਉਹ ਅੱਗੇ ਲੰਘ ਗਏ। ਕਹਿੰਦੇ ਨਾ ਤੁਹਾਡੇ 10 ਚਾਹੀਦੇ ਨੇ, ਨਾ ਤੁਹਾਡੇ 50 ਚਾਹੀਦੇ ਨੇ। ਕਹਿੰਦੇ ਫਿਰ ਵੀਰ ਕਹਿਣਾ ਕੀ ਚਾਹੁੰਦਾ ਹੈ? ਬਲੇ ਹਾਰ ਜਾਈਏ, ਉੱਥੇ ਦਾ ਮੰਗਣ ਵਾਲਾ ਪਤਾ ਸਿੱਖ ਨੂੰ ਕੀ ਕਹਿ ਰਿਹਾ। ਕਹਿੰਦੇ ਤੁਹਾਡੀ ਝੋਲੀ ਗੁਰੂ ਨਾਨਕ ਦੇ ਘਰੋਂ ਨਹੀਂ ਭਰੀ ਜੇ ਇੱਥੇ ਧੱਕੇ ਖਾਣ ਆ ਗਏ। ਤੁਹਾਡੀ ਝੋਲੀ ਗੁਰੂ ਨਾਨਕ ਦੇ ਘਰੋਂ ਨਹੀਂ ਭਰੀ ਜੇ ਤੁਸੀਂ ਇੱਥੇ ਧੱਕੇ ਖਾਣ ਆ ਗਏ ਹੋ। ਸਾਰਿਆਂ ਦਾ ਦਾਤਾ ਗੁਰੂ ਨਾਨਕ ਹੈ, ਤੁਸੀਂ ਗੁਰੂ ਨਾਨਕ ਦਾ ਦਰ ਛੱਡ ਕੇ ਇੱਥੇ ਕੀ ਕਰਨ ਆਏ ਹੋ? ਸੋਚੀਏ, ਸਾਧ ਸੰਗਤ ਕੱਲੀ ਦਸਤਾਰ ਨਹੀਂ ਝੁਕਦੀ, ਮੈਨੂੰ ਮਾਫ਼ ਕਰਨਾ, ਸਾਡੇ ਕਿਰਦਾਰ ਝੁਕਦੇ ਨੇ। ਅੱਜ ਪਾਤਸ਼ਾਹ ਜੀ ਕਹਿੰਦੇ ਦਾਤਾ ਉਹੀ ਹੈ। ਉਹਨਾਂ ਨੇ ਮੈਨੂੰ ਸੁਣਾਇਆ, ਕਹਿੰਦੇ ਭਾਈ ਸਾਹਿਬ ਮਨ ਤੇ ਸੀ ਅੰਦਰ ਜਾਣ ਦਾ, ਕਹਿੰਦੇ ਮੇਰੇ ਪੈਰ ਨਹੀਂ ਜੇ ਅੱਗੇ ਤੁਰ ਸਕੇ। ਉੱਥੇ ਦਾ ਮੰਗਣ ਵਾਲਾ ਕਦੇ ਸੋਚਣਾ ਤੇ ਸਹੀ। ਮੈਂ ਪਿਛਲੇ 2 ਮਹੀਨੇ ਪਹਿਲਾਂ ਹਾਜ਼ਰੀ ਭਰੀ, ਉਦੋਂ ਵੀ ਬੇਨਤੀ ਕੀਤੀ, ਭਾਈ ਮਰਦਾਨਾ ਜੀ ਨੂੰ ਵਲੀ ਕੰਧਾਰੀ ਕਹਿੰਦਾ ਝੁੱਕ ਜਾ, ਜਲ ਦੇ ਦਵਾਂਗਾ। ਭਾਈ ਮਰਦਾਨਾ ਕਹਿੰਦਾ ਇਹ ਸੀਸ ਇੱਕ ਗੁਰੂ ਨਾਨਕ ਦੇ ਅੱਗੇ ਝੁਕਿਆ, ਗੁਰੂ ਨਾਨਕ ਤੋਂ ਅੱਗੇ ਕਿਸੇ ਅੱਗੇ ਨਹੀਂ ਜੇ ਝੁਕਣਾ, ਜੋ ਮਰਜ਼ੀ ਕਰ ਲੈ। ਅੱਜ ਪਾਤਸ਼ਾਹ ਜੀ ਕਹਿੰਦੇ ਤੁਮ ਦਾਤੇ, ਰੱਬ ਜੀ ਤੁਸੀਂ ਸਾਡੇ ਦਾਤੇ ਹੋ। ਠਾਕੁਰ ਇਸ ਧਰਤੀ ਦੇ ਉੱਤੇ ਤੁਹਾਡੀ ਠਕਰਾਈ ਚੱਲਦੀ ਹੈ, ਪ੍ਰਤਪਾਲਕ। ਇਹਦਾ ਕਈ ਪਾਠ ਪ੍ਰਿਤਪਾਲਕ ਕਰਦੇ ਨੇ, ਸਹੀ ਪਾਠ ਇਹਦਾ ਪ੍ਰਤਪਾਲਕ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਪ੍ਰਤਪਾਲਨਾ ਕਰਨ ਵਾਲੇ ਤੁਸੀਂ। ਨਾਇਕ, ਨਾਇਕ ਦਾ ਅਰਥ ਹੁੰਦਾ ਆਗੂ, ਸਤਿਗੁਰ ਆਗੂ ਜਾਣੀ ਹੈ। ਜਿਸ ਦਿਨ ਗੁਰੂ ਆਗੂ ਬਣੇਗਾ ਨਾ, ਉਸ ਦਿਨ ਭਟਕਣਾ ਨਹੀਂ ਪਵੇਗੀ। ਅੱਜ ਸਾਧ ਸੰਗਤ ਆਗੂ ਬਹੁਤ ਬਣਾ ਬੈਠੇ ਹਾਂ, ਆਪਾਂ ਭਟਕ ਜਾਂਦੇ ਹਾਂ। ਜਿਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਗਵਾਈ ਲੈ ਕੇ ਚੱਲੋਗੇ, ਕਿੱਥੇ ਤੰਗੀ ਨਹੀਂ ਆਉਣੀ। ਜਿਸ ਅਸਥਾਨ ਤੇ ਤੁਸੀਂ ਬੈਠੇ ਹੋ ਨਾ, ਕਦੇ ਗੁਰੂ ਕੇ ਸਿੱਖਾਂ ਦੇ ਕੋਲੇ ਆਏ ਜੀ, ਬੜੀ ਵੱਡੀ ਮੁਸੀਬਤ ਪੈ ਗਈ, ਪਠਾਨ ਪੈ ਗਏ, ਪੰਜ ਸਿੰਘ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਅਰਦਾਸ ਕੀਤੀ, ਸਤਿਗੁਰੂ ਕੀ ਕਰੀਏ, ਹੁਕਮਨਾਮਾ ਆਇਆ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਵਾ। ਸਤਿਗੁਰੂ ਨੇ ਅਗਵਾਈ ਦਿੱਤੀ, ਤੁਰ ਪਏ। ਦਾਤਾ ਜੀ ਕਹਿੰਦੇ ਰੱਬ ਜੀ ਤੁਸੀਂ ਸਾਡੇ ਆਗੂ। ਨਾਇਕ ਖਸਮ, ਖਸਮ ਦੇ ਅਰਥ ਮਾਲਕ ਹਮਾਰੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਦਾਤੇ ਤੁਸੀਂ, ਮਾਲਕ ਤੁਸੀਂ, ਨਾਇਕ ਤੁਸੀਂ, ਆਗੂ ਤੁਸੀਂ, ਤੇ ਤੁਸੀਂ ਹੀ ਸਾਡੇ ਪ੍ਰਤਪਾਲਕ ਹੋ ਜੀ।
ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਧਾਰੇ।
ਨਿਮਖ ਦੇ ਸ਼ਬਦਿਕ ਅਰਥ ਇਹ ਨੇ ਜੀ, ਅੱਖ ਦੀ ਝਬਕੀ ਜਿੰਨਾ ਸਮਾਂ। ਉਦਾਂ ਆਪਾਂ ਕਹੀ ਜਾਈਏ ਕਿ ਅਸੀਂ ਆਪ ਆਪਣਾ ਧਿਆਨ ਰੱਖਦੇ ਹਾਂ, ਆਪ ਕੁਝ ਕਰਦੇ, ਪਰ ਸੱਚ ਇਹੀ ਹੈ, ਪਾਲ ਤੇ ਉਹੀ ਰਿਹਾ ਨਾ। ਕਾਠ ਕੀ ਪੁੱਤਰੀ ਕਹਾਂ ਕਰੇ ਬਾਪੁਰੀ, ਖਿਲਾਵਨ ਹਾਰੋ ਜਾਣੈ। ਅਸੀਂ ਤੇ ਕਾਠ ਪੁਤਲੇ, ਹੁਣੇ ਜੋਤ ਖਿੱਚ ਲਵੇ ਨਾ ਸਦ ਸੰਗਤ, ਨਾ ਉਂਗਲ ਕਿਲੇ ਨਾ ਅੱਖ ਹਿਲੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਜਦੋਂ ਅਸੀਂ ਆਪਣੇ ਯਤਨ ਕਰਦੇ ਹਾਂ, ਆਪਣੀ ਕੋਸ਼ਿਸ਼ ਕਰਦੇ ਹਾਂ, ਉਦੋਂ ਅਸੀਂ ਭਟਕ ਜਾਂਦੇ। ਸਤਿਗੁਰੂ ਕਹਿੰਦੇ ਹੇ ਮਾਲਕ ਜੀ, ਇੱਕ ਇੱਕ ਨਿਮਖ ਤੇ ਸਾਡੀ ਪ੍ਰਤਪਾਲਨਾ ਕਰਨ ਵਾਲੇ ਤੁਸੀਂ ਹੋ। ਬਾਰਕ ਬੱਚਾ, ਜਿਵੇਂ ਇੱਕ ਬੱਚਾ ਪਾਲਣੇ ਤੇ ਪਿਆ, ਮਾਂ ਤੇ ਡਿਪੈਂਡ ਹੁੰਦਾ ਹੈ ਨਾ ਜੀ। ਗੰਦਗੀ ਪੈ ਗਈ ਕੱਪੜਿਆਂ ਵਿੱਚ ਤਾਂ ਮਾਂ ਨੇ ਧੋਣੀ, ਭੁੱਖ ਲੱਗੀ ਤਾਂ ਮਾਂ ਨੂੰ ਪੁਕਾਰ ਕਰਦਾ। ਸਤਿਗੁਰੂ ਵੀ ਆਖਦੇ ਨੇ ਰੱਬ ਜੀ ਅਸੀਂ ਤੁਹਾਡੇ ਬੱਚੇ ਹਾਂ, ਤੇ ਬੱਚੇ ਦਾ ਕੰਮ ਪਤਾ ਕੀ ਹੈ, ਮਾਂ ਪਿਆਂ ਦੇ ਹੁਕਮ ਵਿੱਚ ਰਹਿਣਾ। ਆਪਾਂ ਸਿਆਣੇ ਨਾ ਬਣੀਏ, ਆਪਾਂ ਸਾਰੇ। ਸਤਿਗੁਰੂ ਨੇ ਕਿਹਾ ਵੀ ਏਕ ਪਿਤਾ ਏਕਸ ਕੇ ਹਮ ਬਾਰਕ। ਅੱਜ ਅਸੀਂ ਸਾਧ ਸੰਗਤ ਵੱਡੇ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਵੀ ਵੱਡਾ ਹੋਣਾ ਕੀ ਹੈ, ਜਦੋਂ ਤੁਸੀਂ ਗੁਰੂ ਦਾ ਹੁਕਮ ਪਿੱਛੇ ਰੱਖ ਕੇ ਆਪ ਅੱਗੇ ਚੱਲਦੇ ਹੋ, ਇਹ ਹੈ ਵੱਡੇ ਹੋਣਾ। ਤੇ ਜਦੋਂ ਸਾਧ ਸੰਗਤ ਗੁਰੂ ਦਾ ਹੁਕਮ ਅੱਗੇ ਰੱਖ ਕੇ ਆਪ ਪਿੱਛੇ ਚੱਲਦੇ ਹੋ, ਇਹ ਹੈ ਬੱਚੇ ਹੋਣਾ। ਜਿਵੇਂ ਬੱਚਾ ਮਾਪਿਆਂ ਦੀ ਉਂਗਲ ਫੜ ਕੇ ਤੁਰਦਾ ਹੈ, ਸਤ ਸੰਗਤ ਉਹਨੂੰ ਤੱਤੀ ਬਾਹ ਨਹੀਂ ਜੇ ਲੱਗਦੀ। ਸਤਿਗੁਰੂ ਆਖਦੇ ਹੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬੱਚੇ ਹਾਂ, ਇੱਕ ਇੱਕ ਪਲ ਤੇ ਤੁਸੀਂ ਹੀ ਸਾਡੀ ਪ੍ਰਤਪਾਲਣਾ ਕਰਦੇ ਹੋ ਜੀ।
ਜਿਹਵਾ ਏਕ ਕਵਨ ਗੁਣ ਕਹੀਐ।
ਹੇ ਪਾਤਸ਼ਾਹ ਜੀ, ਸਾਡੀ ਜੀਵ ਇੱਕੋ ਹੈ, ਜਿਹਵਾ ਏਕ ਕਵਨ ਗੁਣ ਕਹੀਐ। ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰੀਏ। ਸੱਚ ਵੀ ਹੈ ਸਤ ਸੰਗਤ, ਦਾਤਾ ਜੀ ਦੀ ਬਾਣੀ ਵਿੱਚ ਤੁਸੀਂ ਰੋਜ਼ ਪੜ੍ਹਦੇ ਹੋ ਨਾ, ਇੱਕ ਦਿਉ ਜੀ ਭਾਉ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਕਿੰਨੇ ਕੁ ਗੁਣ ਬਿਆਨ ਕਰ ਲਓਗੇ। ਦਾਤਾ ਜੀ ਨੇ ਤੇ ਸਮਝਾਇਆ ਵੀ ਹੈ ਨਾ, ਸਾਨੂੰ ਪੜ੍ਹਿਆ ਪਤਾ ਚੱਲੇਗਾ। ਦਾਤਾ ਜੀ ਕਹਿੰਦੇ ਪਿਤਾ ਕਾ ਜਨਮ ਕੇ ਜਾਣੇ ਪੂਤ। ਭਗਤ ਕਬੀਰ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ, ਉਹ ਕਹਿੰਦੇ ਕਬੀਰ ਸਾਤ ਸਮੁੰਦੈ ਮਸ ਕਰੋਂ ਕਲਮ ਕਰੋਂ ਬਨ ਰਾਏ, ਬਸਦਾ ਕਾਗਦ ਜਿਉਂ ਕਰੋਂ ਹਰ ਜਸ ਲਿਖਣ ਨਾ ਜਾਏ। ਰੱਬ ਜੀ ਤੁਹਾਡੀ ਵੱਡਿਆਈ ਵੱਡੀ, ਤੂੰ ਦਰਿਆਓ ਦਾਨਾ ਬਿਨਾ, ਮੈਂ ਮੱਛਲੀ ਕੈਸੇ ਅੰਤ ਲਹਾਂ। ਸਤਿਗੁਰੂ ਕਹਿੰਦੇ ਜਿਹਵਾ ਏਕ ਕਵਨ ਗੁਣ ਕਹੀਏ, ਸਾਡੇ ਕੋਲੇ ਇੱਕ ਜੀਵ ਹੈ, ਤੁਹਾਡੇ ਗੁਣ ਬੇਅੰਤ ਨੇ, ਤੁਹਾਡੇ ਗੁਣਾਂ ਨੂੰ ਇਹ ਸਾਡੀ ਇੱਕ ਜਿਭ ਬਿਆਨ ਨਹੀਂ ਕਰ ਸਕਦੀ ਜੀ।
ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਹੀਐ।
ਬੇਸ਼ੁਮਾਰ ਤੁਹਾਡੀ ਵਡਿਆਈ ਜਿਹੜੀ ਹੈ ਨਾ ਪਾਤਸ਼ਾਹ, ਉਹ ਬੜੀ ਵੱਡੀ ਹੈ। ਬਾਕੀ ਦੀ ਤੇ ਗੱਲ ਛੱਡੀਏ, ਸਾਧ ਸੰਗਤ ਰੱਬ ਤੇ ਬੜੀ ਵੱਡੀ ਖੇਡ ਹੈ। ਅਸੀਂ ਤੇ ਰੱਬ ਦੇ ਬਣਾਏ ਹੋਏ ਬੰਦਿਆਂ ਦਾ ਹੀ ਨਹੀਂ ਅੰਤ ਪਾ ਸਕੇ, ਰੱਬ ਦੇ ਬਣਾਏ ਹੋਏ ਬੰਦਿਆਂ ਦਾ ਨਹੀਂ ਅੰਤ ਪਾ ਸਕੇ। ਉਹਦੀ ਕੁਦਰਤ ਇੰਨੀ ਵੱਡੀ ਹੈ, ਬੇਸ਼ੁਮਾਰ। ਰੱਬ ਜੀ ਤੁਹਾਡੀਆਂ ਵਡਿਆਈਆਂ ਬੇਸ਼ੁਮਾਰ ਬੇਅੰਤ, ਅੰਤ ਤੇ ਬੇਅੰਤ, ਤੁਹਾਡਾ ਅੰਤ ਕੋਈ ਨਹੀਂ ਪਾ ਸਕਦਾ। ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿੰਨੀ ਲਈਏ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ। ਬੜੇ ਬੈਠੇ ਨੇ ਜਿਹੜੇ ਬਹੁਤ ਕੁਝ ਦੱਸਦੇ ਨੇ, ਐਂ ਹੋਜੂਗਾ ਐਂ ਹੋਜੂਗਾ, ਮਾਫ ਕਰਨਾ, ਇਹ ਤੇ ਉਹ ਕਰਤਾ ਆਪ ਜਾਣਦਾ। ਸਤਿਗੁਰੂ ਨੇ ਇੱਕ ਬਚਨ ਕਿਹਾ ਨਾ ਜੀ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ। ਸਾਨੂੰ ਪਤਾ ਹੋਵੇ ਤੇ ਫਿਰ ਤੇ ਅਸੀਂ ਬਹੁਤ ਕੁਝ ਕਰ ਲਈਏ। ਦਾਤਾ ਜੀ ਕਹਿੰਦੇ ਰੱਬ ਜੀ ਤੁਹਾਡਾ ਅੰਤ ਕੋਈ ਨਹੀਂ ਪਾ ਸਕਦਾ। ਇੱਥੇ ਬਹੁਤ ਬੈਠੇ ਨੇ ਜੀ, ਅੱਗੇ ਦੀਆਂ ਗੱਲਾਂ ਕਰਦੇ ਨੇ ਨਾ ਜੀ, ਉਹ ਉੱਥੇ ਉੱਤੇ ਜਾ ਕੇ ਐਂ ਹੋਵੇਗਾ, ਉੱਧਰ ਜਾ ਕੇ ਐਂ ਹੋਵੇਗਾ। ਸਤਿਗੁਰੂ ਆਖਦੇ ਨਹੀਂ ਪਾਏ, ਉਹਦਾ ਅੰਤ ਕੋਈ ਨਹੀਂ ਪਾ ਸਕਿਆ। ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ ਇੱਕ ਫਿਰ ਹੱਸਣ ਪਾਏ, ਨਾਨਕ ਇਹ ਬਿਨਾਂ ਜਾਪੀ ਕਿੱਥੇ ਜਾਏ ਸਮਾਏ। ਸਾਨੂੰ ਕੀ ਪਤਾ, ਇੱਥੇ ਬਹੁਤ ਪੈਂਦੇ ਜੀ ਹਲੇ ਬੰਦਾ ਭਟਕਦਾ ਹੈ, ਤੁਹਾਡਾ ਹਲੇ ਉਹਦੀ ਮੁਕਤੀ ਨਹੀਂ ਹੋਈ। ਨਹੀਂ ਨਹੀਂ, ਦਾਤਾ ਜੀ ਕਹਿੰਦੇ ਮਾਲਕ ਜਾਣਦਾ, ਤਾਂ ਹੀ ਕਿਹਾ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ। ਸਤਿਗੁਰਾਂ ਕਿਹਾ ਹੇ ਮਾਲਕ ਜੀ ਤੁਹਾਡਾ ਅੰਤ ਕੋਈ ਨਹੀਂ ਪਾ ਸਕਦਾ, ਤੇ ਤੁਹਾਡੇ ਗੁਣ ਬੇਅੰਤ ਨੇ, ਤੇਰੋ ਅੰਤ ਨਾ ਕਿੰਨ ਹੀ ਲਈ ਹੈ, ਕੋਈ ਵੀ ਨਹੀਂ। ਇਹ ਨਹੀਂ ਕਿ ਜੀ ਕੋਈ ਪਾ ਲਵੇ, ਸਤਿਗੁਰਾਂ ਕਿਹਾ ਤੁਹਾਡਾ ਅੰਤ ਕੋਈ ਨਹੀਂ ਪਾ ਸਕਦਾ ਜੀ, ਤੁਹਾਡੇ ਤੋਂ ਸਿਵਾ ਕੋਈ ਹੋਰ ਦੂਜਾ ਨਹੀਂ ਹੈ ਜੀ।
ਰਹਾਓ
ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਸਮਝਾਉਂਦੇ ਨੇ,
ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ।
ਕੋਟ ਦਾ ਅਰਥ ਜੀ ਕਰੋੜਾਂ, ਪਰਾਧ ਦੇ ਅਰਥ ਸਾਡੇ ਅਪਰਾਧ ਕਰੋੜਾਂ ਨੇ, ਖੰਡੋ ਦੇ ਅਰਥ ਤੁਸੀਂ ਖਤਮ ਕਰਨ ਦੇ, ਉਹਨਾਂ ਨੂੰ ਮਿਟਾਉਣ ਦੇ ਸਮਰੱਥ ਹੋ। ਕਿਵੇਂ ਮਿਟਦੇ ਨੇ ਜੀ? ਸਤਿਗੁਰੂ ਕਹਿੰਦੇ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਵੇਖੋ ਧਿਆਨ ਦੇਣਾ ਜੀ, ਬੜੀ ਵੱਡੀ ਖੇਡ ਹੈ। ਸਤਿਗੁਰੂ ਨੇ ਬਾਣੀ ਅੰਦਰ ਇੱਕ ਉਦਾਹਰਣ ਦਿੱਤੀ, ਇੰਦੋਨ ਕੀਤੋ ਮੂੰਹ ਕਣਾ ਭੋਰੀ ਦਿੱਤਮ ਪਾਏ, ਮਨ ਵਸੰਦੜੋ ਸੱਚ ਸੋਹ ਨਾਨਕ ਹੱਬੇ ਡੁਖੜੇ ਉਲਾਹੇ। ਲੱਕੜਾਂ ਦਾ ਬੜਾ ਵੱਡਾ ਢੇਰ, ਅੱਗ ਦੀ ਇੱਕ ਚਿੰਗਿਆੜੀ ਬਹੁਤ ਹੈ, ਸਾੜ ਕੇ ਖਤਮ ਕਰ ਦਿੰਦੀ ਜਿੰਨੇ ਮਰਜ਼ੀ ਕਰਮ ਹੋਣ। ਜਿਸ ਦਿਨ ਨਤਮਸਤਕ ਹੋ ਕੇ ਸਤਿਗੁਰੂ ਦੇ ਸਾਹਮਣੇ ਸੀਸ ਝੁਕਾ ਕੇ ਆਖੋਗੇ ਨਾ ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ, ਮੇਰਾ ਸਤਿਗੁਰੂ ਬਖਸ਼ਣ ਯੋਗ ਹੈ। ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਗੱਲ ਲਾਵੇ। ਸਤਿਗੁਰੂ ਕਹਿੰਦੇ ਪਿਛਲੇ ਅਵਗਣ ਬਖਸ਼ ਲੈ ਪ੍ਰਭਾ ਕੇ ਮਾਰਗ ਪਾਵੇ। ਉਹ ਬਖਸ਼ਣ ਹਾਰ ਦਾਤਾ, ਉਹ ਬਖਸ਼ ਲੈਂਦਾ ਹੈ। ਕੋਟ ਪਰਾਧ ਖਮਾਰੇ ਖੰਡੋ, ਤੇ ਇਹ ਅਗਲੀ ਗੱਲ ਜਿਹੜੀ ਸਮਝਾਈਏ ਬਾ ਕਮਾਲ ਹੈ, ਅਨਿਕ ਵਿਧੀ ਸਮਝਾਓ, ਸਾਨੂੰ ਸਮਝ ਦਿਓ। ਸਾਡੀ ਸਮਝ ਹੈ ਨਾ ਜੀ ਜਿਹੜੀ, ਮੈਂ ਫਿਰ ਆਰੰਭ ਵਿੱਚ ਵੀ ਬੇਨਤੀ ਕੀਤੀ ਸੀ, ਆਪ ਦੀ ਸਮਝ ਛੱਡ ਕੇ ਗੁਰੂ ਦੀ ਸਮਝ ਲੈਣੀ ਪੈਣੀ। ਪਰੇਸ਼ਾਨੀ ਪਤਾ ਕੀ ਪਈ, ਅਸੀਂ ਆਪ ਦੀ ਵੀ ਸਮਝ ਲਈ ਬੈਠੇ ਤੇ ਗੁਰੂ ਦੀ ਵੀ। ਭਾਈ ਮੰਝ ਜੀ ਦਾ ਜੀਵਨ ਪੜ੍ਹ ਲੈਣਾ ਕਦੇ, ਸਾਰੀ ਖੇਡ ਸਮਝ ਆ ਜਾਊਗੀ। ਸਿੱਖੀ ਲੈਣ ਲਈ ਆਏ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਇੱਕੋ ਇੱਕ ਬਚਨ ਕਿਹਾ ਸੀ, ਮੰਝ ਜੀ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਣੀ। ਅੱਜ ਅਸੀਂ ਰੋਜ਼ ਇਹ ਹੀ ਯਤਨ ਕਰਦੇ ਪਏ ਹਾਂ ਸਿੱਖੀ ਦੇ ਉੱਤੇ ਸਿੱਖੀ ਟਿਕਾਉਣ ਦਾ। ਭਾਂਡਾ ਪਹਿਲਾਂ ਖਾਲੀ ਕਰਨਾ ਪਵੇਗਾ ਜੀ, ਫੇਰ ਹੀ ਭਾਂਡੇ ਵਿੱਚ ਕੁਝ ਪਵੇਗਾ। ਗੁਰੂ ਕੋਲੇ ਆਉਂਦੇ ਹਾਂ, ਇੱਥੇ ਅਸੀਂ ਆਪ ਦੀ ਚਲਾਉਂਦੇ ਹਾਂ, ਕਿੱਥੇ ਹੋਰ ਜਾਂਦੇ, ਆਪ ਦੀ ਚਲਾਉਣਾ ਹੋਇਆ ਨਾ ਜੀ। ਕਈ ਵਾਰੀ ਬੇਨਤੀ ਕੀਤੀ, ਇੱਕ ਵਾਰੀ ਬੰਗਲਾ ਸਾਹਿਬ ਤੋਂ ਵੀ ਕੀਤੀ ਨਾ ਜੀ, ਸਵੇਰੇ ਭਾਈ ਸਾਹਿਬ ਜੀ ਦੇ ਕੋਲੋਂ ਕੋਠੀ ਦੀ ਚੱਠ ਤੇ ਸ਼ਬਦ ਪੜ੍ਹਾਉਣਾ, ਰਾਖਾ ਏਕ ਹਮਾਰਾ ਸਵਾਮੀ, ਤੇ ਬਾਹਰ ਵੇਖ ਲੈਣਾ ਕੋਠੀ ਦੇ ਬਾਹਰ ਕਾਲੇ ਮੂੰਹ ਵਾਲਾ ਤੇ ਲਾਲ ਜੀਭ ਵਾਲਾ ਟੰਗਿਆ ਹੋਇਆ। ਆਹ ਕੀ ਮਤਲਬ ਹੋਇਆ ਫਿਰ? ਸਮਝ ਤੇ ਆਪ ਦੀ ਚੱਲਦੀ ਪਈ ਹੈ। ਦਾਤਾ ਜੀ ਕਹਿੰਦੇ ਆਪ ਦੀ ਸਮਝ ਛੱਡਣੀ ਪੈਣੀ, ਕਿ ਇੱਥੇ ਨਾ ਸਮਝਾਉਣਾ ਪੈਣਾ, ਕਿ ਆਪ ਦੀ ਮਤ ਛੱਡ। ਤਾਂ ਹੀ ਕਿਹਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਤੁਹਾਡੀ ਸਮਝ ਦੁਨੀਆਂ ਤੱਕ ਤੇ ਠੀਕ ਹੈ, ਪਰ ਜਦੋਂ ਗੁਰੂ ਦੇ ਕੋਲੇ ਆਓਗੇ ਤੇ ਫਿਰ ਆਪਣੀ ਸਮਝ। ਪ੍ਰਿਥੀ ਚੰਦ ਜੀ ਨੇ ਆਪ ਦੀ ਸਮਝ ਚਲਾ ਲਈ, ਪਤਾ ਤੁਹਾਨੂੰ। ਗੁਰੂ ਰਾਮਦਾਸ ਸਾਹਿਬ ਕਹਿੰਦੇ ਜੀ ਜਾਓ ਲਾਹੌਰ, ਸਾਡੇ ਤਾਇਆ ਜੀ ਦੇ ਬੇਟੇ ਦਾ ਵਿਆਹ ਹੈ। ਉਹ ਕਹਿੰਦੇ ਨਹੀਂ ਪਾਤਸ਼ਾਹ, ਮੈਂ ਇੱਥੇ ਰੁਕ ਕੇ ਸੇਵਾ ਕਰਾਂਗਾ। ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਸਮਝ ਨਹੀਂ ਚਲਾਈ, ਗੁਰੂ ਦੀ ਸਮਝ ਤੇ ਚੱਲੇ। ਤੇ ਦਾਤਾ ਜੀ ਕਹਿੰਦੇ ਸਤਿਗੁਰ ਕੈ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਹੈ। ਜਿਹੜਾ ਗੁਰੂ ਦੀ ਸਮਝ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਦਾਤਾ ਜੀ ਕਹਿੰਦੇ ਇਹ ਬਾਣੀ ਜੋ ਜੀਹੋ ਜਾਣੇ ਤਿਸ ਅੰਤਰ ਰਵੇ ਹਰਨਾਮਾ। ਮੇਰੀ ਬੇਨਤੀ ਹੈ ਆਪ ਦੀ ਸਮਝ ਛੱਡਦੀ ਹੈ ਆਪਾਂ। ਅੱਜ ਵੀ ਸਾਡੀ ਸਮਝ ਸਾਡੇ ਕੋਲੇ, ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਸਾਨੂੰ ਕਿ ਭਾਈ ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ। ਅਸੀਂ ਅੱਜ ਤੱਕ ਨਹੀਂ ਹਟੇ, ਸਮਝ ਤੇ ਆਪ ਦੀ ਹੀ ਚਲਾਈ ਜਾਂਦੇ ਹਾਂ ਨਾ। ਫਿਰ ਆਪ ਦੀ ਸਮਝ ਮੁਤਾਬਕ ਜਿੰਨੇ ਵੀ ਕਰਮ ਕਰਾਂਗੇ ਨਾ ਉਹ ਪ੍ਰਵਾਨ ਨਹੀਂ ਹੋਣਗੇ। ਸਾਹ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਗੁਰੂ ਦਾ ਮਨ ਕਿੱਥੇ ਮੰਨ ਰਿਹਾ ਤੇ ਸਾਡਾ ਕਿੱਥੇ ਮੰਨਦਾ ਪਿਆ। ਆਪ ਦੀ ਸਮਝ ਛੱਡਣੀ ਪੈਣੀ ਤੇ ਆਪ ਦੀ ਸਮਝ ਛੱਡਣ ਲਈ ਕੀ ਕਰਨਾ? ਆਪ ਦੀ ਸਮਝ ਗੁਰੂ ਨੂੰ ਦੇ ਕੇ ਗੁਰੂ ਦੀ ਸਮਝ। ਇੱਕ ਕੰਮ ਕਰਦੇ ਹੋ, ਹਰਿਮੰਦਰ ਸਾਹਿਬ ਵੀ ਤੁਸੀਂ ਮੱਥਾ ਟੇਕਿਆ, ਇੱਥੇ ਵੀ ਮਾਇਆ ਚੜ੍ਹਾਉਂਦੇ ਪਿਓ, ਚੜ੍ਹਾਈ ਹੋਈ ਚੀਜ਼ ਚੁੱਕਦੇ ਤਾਂ ਨਹੀਂ ਨਾ ਜੀ? ਇੱਕ ਚੀਜ਼ ਆਪਾਂ ਰੋਜ਼ ਚੁੱਕ ਕੇ ਲੈ ਜਾਂਦੇ, ਭਾਵੇਂ ਤੁਸੀਂ ਆਪਣੇ ਲੋਕਲ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੇ ਹੋ, ਇੱਥੇ ਚਲੋ ਤੁਸੀਂ ਦਰਸ਼ਨ ਕਰਨ ਲਈ ਆਏ ਹੋ, ਇੱਕ ਚੀਜ਼ ਰੋਜ਼ ਚੁੱਕ ਕੇ ਲੈ ਜਾਂਦੇ, ਆਪ ਦੀ ਮੱਤ, ਆਪ ਦੀ ਸਮਝ, ਆਪ ਦੀ ਸਮਝ ਗੁਰੂ ਨੂੰ ਦੇ ਦੇਣਾ। ਉਹ ਸਤਿਗੁਰੂ ਨੇ ਕਿੱਥੇ ਸੀਸ ਵੱਢ ਕੇ ਥੋੜੀ ਭੇਟਾ ਕਰਨ ਨੂੰ ਕਿਹਾ? ਨਾ, ਦਾਤਾ ਜੀ ਨੇ ਇਹ ਬਚਨ ਆਖੇ ਨਾ, ਸਤਿਗੁਰ ਅੱਗੇ ਸੀਸ ਭੇਟ ਦਿਓ। ਉਹਦਾ ਮਤਲਬ ਹੀ ਆਪ ਦੀ ਮੱਤ ਤੂੰ ਗੁਰੂ ਨੂੰ ਦੇ ਦੇ। ਜਿਸ ਦਿਨ ਗੁਰੂ ਦੀ ਮੱਤ ਚੱਲੇਗੀ ਉਸ ਦਿਨ ਪਤਾ ਕੀ ਹੋਵੇਗਾ ਜੀ? ਦਾਤਾ ਜੀ ਕਹਿੰਦੇ ਤਾਤੀ ਵਾਵ ਨਾ ਲੱਗੀ ਪਾਰ ਬ੍ਰਹਮ ਸ਼ਰਨ ਆਏ। ਗੁਰੂ ਦੀ ਸਮਝ ਤੋਂ ਬਚਦੇ, ਜਦੋਂ ਗੁਰੂ ਦੀ ਸਮਝ ਫਿਰ ਬਚਾਂਗੇ। ਸਤਿਗੁਰੂ ਨੇ ਕਿਹਾ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਓ। ਹੇ ਮਾਲਕ ਜੀ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਂਝ ਤੁਸੀਂ ਸਾਨੂੰ ਸਮਝਾਉਣਾ ਕਰੋ ਜੀ।
ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ।
ਆਖਦੇ ਨੇ ਅਸੀਂ ਅਗਿਆਨੀ ਆ, ਅਲਪ ਮਤ ਥੋਰੀ, ਸਾਡੇ ਅੰਦਰ ਨਾ ਗੁਰੂ ਦਾ ਭੈ ਨਹੀਂ ਰਿਹਾ, ਮੈਨੂੰ ਮਾਫ ਕਰਨਾ। ਡਾਕਟਰ ਨੂੰ ਜਾ ਕੇ ਚੈੱਕ ਕਰਾਉਂਦੇ ਆ ਨਾ, ਬੀਪੀ ਵੱਧਦਾ ਹੋਵੇ, ਡਾਕਟਰ ਕਹਿੰਦਾ ਤਲੀਆਂ ਚੀਜ਼ਾਂ ਛੱਡ ਦੋ। ਬੀਪੀ ਵਧਣ ਦੇ ਡਰ ਨਾਲ ਤਲੀਆਂ ਚੀਜ਼ਾਂ ਛੱਡ ਦਿੱਤੀਆਂ। ਚੈੱਕ ਕੀਤਾ, ਬਲੱਡ ਵਿੱਚ ਸ਼ੂਗਰ ਆਈ ਜੀ। ਕੀ ਕੀਤਾ ਜੀ? ਕੀ ਕੀਤਾ ਜੀ? ਖੰਡ ਛੱਡ ਦਿੱਤੀ। ਵੇਖੋ, ਸ਼ੂਗਰ ਦੇ ਨਾਲ, ਸ਼ੂਗਰ ਦੇ ਡਰ ਨਾਲ ਮਿੱਠਾ ਛੱਡਿਆ, ਬੀਪੀ ਦੇ ਡਰ ਨਾਲ ਤਲੀਆਂ ਚੀਜ਼ਾਂ ਛੱਡੀਆਂ। ਮੈਨੂੰ ਦੱਸਣਾ ਗੁਰੂ ਦੇ ਡਰ ਨਾਲ ਅੱਜ ਤੱਕ ਕੀ ਕੀ ਛੱਡਿਆ, ਕੀ ਛੱਡਿਆ ਗੁਰੂ ਦੇ ਡਰ ਨਾਲ? ਹੈਰਾਨੀ ਵਾਲੀ ਗੱਲ, ਮੈਨੂੰ ਫੇਰ ਚੇਤੇ ਆ ਗਿਆ, ਅਨਕ ਵਿਧੀ ਸਮਝਾਵੋ। ਤੁਸੀਂ ਸਾਰੇ ਸਿਆਣੇ ਬੈਠੇ ਹੋ, ਸਾਰੀ ਸਾਰਾ ਪੰਥ ਇਸ ਸਥਾਨ ਤੋਂ ਦੇਸਾਂ ਵਿਦੇਸਾਂ ਚ ਸੁਣਦੇ ਹੋ, ਹੈ ਨਾ ਜੀ? ਐਹੀ ਹੈ ਨਾ, ਤੁਹਾਡੇ ਘਰ ਦੇ ਵਿੱਚ ਵਿਆਹ ਹੁੰਦਾ ਨਾ ਜੀ, ਸਭ ਤੋਂ ਪਹਿਲਾਂ ਕਾਰਡ ਕਿੱਥੇ ਲੈ ਕੇ ਆਉਂਦੇ ਹੋ? ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਨਾ ਜੀ, ਇੱਥੇ ਸਤਿਗੁਰੂ ਤੁਹਾਡੇ ਤੋਂ ਕਾਰਜ ਆਰੰਭ ਕਰਨ। ਸੱਚ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਣਾ, ਪਹਿਲਾ ਕਾਰਡ ਗੁਰੂ ਨੂੰ ਦਿੱਤਾ। ਜਿਸ ਦਿਨ ਤੁਹਾਡੇ ਘਰ ਦੇ ਵਿੱਚ ਵਿਆਹ ਹੁੰਦਾ, ਜੇ ਤੁਹਾਡੇ ਸੱਦੇ ਤੇ ਸਤਿਗੁਰੂ ਆ ਜਾਣ, ਤੁਹਾਡੇ ਘਰੇ ਵੜਨਗੇ ਵਿਆਹ ਵਿੱਚ? ਸਾਡੇ ਤੇ ਪੈਲਸਾਂ ਦੇ ਵਿੱਚ ਉਹ ਕੁਝ ਚੱਲਦਾ ਜਿੱਥੇ ਸਾਧ ਸੰਗਤ ਗੁਰੂ ਦਾ ਅਸੀਂ ਨਾਂ ਵੀ ਨਹੀਂ ਲੈ ਸਕਦੇ। ਪਹਿਲਾ ਕਾਰਡ ਗੁਰੂ ਨੂੰ, ਇਹਦਾ ਮਤਲਬ ਪਤਾ ਕੀ? ਇਹ ਸਮਝ ਆਪ ਦੀ ਹੀ ਚਲਾਉਂਦੇ ਪਏ ਆ। ਦਾਤਾ ਜੀ ਕਹਿੰਦੇ ਜਿਸ ਦਿਨ ਗੁਰੂ ਦੀ ਸਮਝ ਆਵੇਗੀ ਨਾ, ਜਬ ਲੱਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿੱਟ ਜਾਏ ਤਬ ਪ੍ਰਭ ਕਾਜ ਸਵਾਰੈ। ਕਿਉਂ ਆਪ ਦੀ ਸਮਝ ਚਲਾਉਂਦੇ ਆ? ਛੱਡਣੀ ਪੈਣੀ। ਬੜੇ ਸੋਹਣੇ ਆਨੰਦ ਕਾਰਜ ਗੁਰੂ ਕੇ ਕੀਰਤਨੀਏ ਕਰਾਉਂਦੇ ਨੇ, ਦੋ ਤਿੰਨ ਮਹੀਨੇ ਬਾਅਦ ਖਲਾਰਾ ਪਿਆ ਹੁੰਦਾ। ਕਾਰਨ ਕੀ ਹੈ? ਸੋਚਿਆ ਕਦੇ? ਨਹੀਂ ਨਹੀਂ, ਸਾਧ ਸੰਗਤ ਸਮਝ ਆਪ ਦੀ, ਕਾਰਜ ਗੁਰੂ ਤੋਂ ਕਰਾਇਆ, ਸਮਝ ਆਪ ਦੀ। ਸਤਿਗੁਰੂ ਕਹਿੰਦੇ ਹਮ ਅਗਿਆਨ, ਸਤਿਗੁਰੂ ਸਾਨੂੰ ਕੁਝ ਨਹੀਂ ਆਉਂਦਾ, ਕੋਰਾ ਕਾਗਜ਼। ਅਲਪ ਮਤ ਥੋਰੀ, ਸਾਡੀ ਮਤ ਛੋਟੀ ਹੈ। ਤੁਮ ਆਪਨ ਬਿਰਧ ਰਖਾਓ, ਤੁਹਾਡਾ ਬਿਰਧ ਹੈ, ਤੁਸੀਂ ਦਰ ਆਏ ਨੂੰ ਬਖਸ਼ ਲੈਂਦੇ ਹੋ, ਤੁਸੀਂ ਨਿਗੁਣਿਆਂ ਨੂੰ ਬਖਸ਼ ਲੈਂਦੇ ਹੋ। ਆਪਣਾ ਬਿਰਧ ਸੰਭਾਲ ਕੇ ਆਪਣੇ ਆਸੇ ਮੁਤਾਬਕ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਂਝ ਸਾਨੂੰ ਤੋਰਨਾ ਕਰੋ ਜੀ।
ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ।
ਬੜੇ ਕਮਾਲ ਦਾ ਨੁਕਤਾ ਹੈ, ਤੁਮਰੀ ਸ਼ਰਨ ਤੁਮਾਰੀ ਆਸਾ। ਸਤਿਗੁਰੂ ਕਹਿੰਦੇ ਜਿਹਦੀ ਸ਼ਰਨ ਵਿੱਚ ਆਇਆ ਨਾ, ਆਸ ਵੀ ਉਹਦੇ ਤੋਂ ਰੱਖਣੀ ਹੈ। ਜਿਹਦੀ ਸ਼ਰਨ ਵਿੱਚ ਆਏ ਹੋ, ਆਸ ਵੀ ਉਹਦੇ ਤੋਂ ਰੱਖਣੀ ਹੈ। ਪਰੇਸ਼ਾਨੀ ਕੀ ਹੈ? ਸ਼ਰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ, ਆਸ ਤੇ ਸਾਧ ਸੰਗਤ ਧਾਗੇ ਤੇ ਰੱਖੀ ਹੋਈ ਹੈ, ਆਸ ਹੋਰ ਪਤਾ ਨਹੀਂ ਕਿੱਥੇ ਕਿੱਥੇ ਟਿਕਾਈਆਂ ਹੋਈਆਂ ਨੇ। ਦਾਤਾ ਜੀ ਕਹਿੰਦੇ ਤੁਮਰੀ ਸ਼ਰਨ ਤੁਮਾਰੀ ਆਸਾ। ਦਾਤਿਆਂ आयो शरण दीन दुख भंजन चितवो तुमरी ओर। मेरा जेड़ा चित है तुहाडे वाले पासे, मैं होर किथे आस नहीं रखी। की आखदे तुमरी शरण तुम्हारी आसा तुम ही सज्जन सुखेले। उहदा कारण कै तुसी सदीवी रहण वाले सज्जन को, ए नहीं अज जिहदे तो आस रखी साध संगत कल नूं ते आस मिट जानी ना। बहुत बैठे जी अज आख है जी, अज कल नूं कहोगे जी साढ़े जिन्हां ते आस रखी सी उह चले गए। धन गुरु ग्रंथ साहिब पातशाह जी जुगो जुग अटल ने, आस रखोगे कदे तुहाडी आस नहीं जी टुटेगी। तुमरी शरण तुम्हारी आसा तुम ही सज्जन सुहेले। मालक जी तुसी सदी वी रहण वाले सज्जन को जी, ते तुहाडी आस ही मैं तकी है जी।
राखो राखनहार दयाला नानक करके गोले।
आखदे ने मालक जी जिवें तुहानू चंगा लगदा ज्यों भावे त्यों राख ले। राखो राखनहार दयाला, तुसी दया दे कर रखो। नानक करके गोले, मैं तुहाडे घर दा गुलाम। एक चाकर हुंदा एक गुलाम, तुसी बड़ी बारी स्टेज तो विद्वाना तो सुनिया होवेगा ना जी। एक चाकर ते एक गुलाम हुंदा है। सच जानना चाकर विक जांदे ने, तनखा 10,000 कोई दिंदा, अगले ने कहा 15 दवांगा, पासा परत जाणगे। ध्यान देना साध संगत, पर जिहड़ा विक गया ना ओह कदे नहीं परतेगा। गुरु नानक साहिब ने एक बोल कहा ना, मुल खरीदी लाला गोला मेरा नाउ सुभागा, बचनी हाट बिकाना, जित लाया तित लागा, मां लाली प्यो लाला मेरा हो लाले का जाया। मालक जी मैं ते तुहाडे दर दा गुलाम हां, मैं किथे जावांगा, मैं किथे जावांगा, मैं तुहाडा गुलाम हां। इस दर दे गुलाम बनना। एक नुकता होर कह देना, जेड़ा आनंद गुलाम बनन विच है ना, मालक बनन विच नहीं है। मालक नूं ते गुलाम ने जाके कहना ना ये चीज चाहिए। धन गुरु रामदास साहिब इत्थे मालक ने गोले बन के मेरे दाते दे कोलो झोली अड के जो मंगोगे धन गुरु रामदास साहिब जी की जिम्मेवारी तुहाडी झोली पाउणगे। जे इत्थे आके भी मलकितियां झाड़ियां ना, आ बतेरियां फोन ते वीडियो बना बना के पाउंदे। अज तो साल पहला मेरी हाजरी सी, सारी संगत सुन लैणा जी ध्यान नाल। सिंह साहिब ज्ञानी जगतार सिंह जी लुधियाणा वाले, मैनूं हुण ਤੁਹਾਨੂੰ ਦੱਸਣ ਲਈ ਨਾਂ ਲੈਣਾ ਪੈਣਾ ਹੈ। ਮੈਂ ਸਿੰਘ ਸਾਹਿਬ ਜੀ ਨੂੰ ਮਿਲਣ ਗਿਆ, ਉਹਨਾਂ ਦੇ ਪਰਿਵਾਰ ਚੋਂ ਕਿਸੇ ਦਾ ਫੋਨ ਆ ਰਿਹਾ ਸੀ, ਸਿੰਘ ਸਾਹਿਬ ਜੀ ਅਸੀਂ ਆਉਣਾ ਹੈ। ਮੇਰੇ ਸਾਹਮਣੇ ਸਿੰਘ ਸਾਹਿਬ ਨੇ ਕਿਹਾ, ਕਹਿੰਦੇ ਭਾਈ ਸੰਗਤ ਬਹੁਤ ਆਈ ਹੋਈ ਹੈ, ਕਮਰਿਆਂ ਦਾ ਇੰਤਜ਼ਾਮ ਨਹੀਂ, ਤੁਸੀਂ ਥੋੜ੍ਹੇ ਦਿਨ ਰੁਕ ਕੇ ਆਉਣਾ। ਇੱਥੇ ਸਾਧ ਸੰਗਤ ਮਾੜੀ ਮਾੜੀ ਜੀ ਗੱਲ ਪਿੱਛੇ ਵੀਡੀਓ ਬਣਾ ਕੇ ਪਾਉਂਦੇ ਨੇ, ਸਾਨੂੰ ਦਿੰਦੇ ਨਹੀਂ, ਇਹ ਨਹੀਂ ਦਿੰਦੇ। ਆ ਸਾਰੀ ਹਦੂਦ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਗੋਦ ਹੈ। ਜਿੱਥੇ ਇੰਨੀ ਵੀ ਜਗ੍ਹਾ ਮਿਲੇ ਨਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਚੁੰਮ ਕੇ ਪੈ ਜਾਇਆ ਕਰੋ, ਮੇਰੇ ਦਾਤੇ ਨੇ ਉੱਥੇ ਹੀ ਬਖਸ਼ਿਸ਼ ਵਰਤਾਉਣੀ ਹੈ। ਸੋਚੀਏ ਤੇ ਸਹੀ, ਬਾਪੂ ਦੀ ਗੋਦ ਦੇ ਵਿੱਚ ਮੈਂ ਬੇਨਤੀ ਕਰਾਂ, ਆਪਣੇ ਘਰ ਨੂੰ ਗੁਰਦੁਆਰੇ ਬਣਾਓ। ਗੁਰਦੁਆਰਿਆਂ ਨੂੰ ਘਰ ਬਣਾਉਣਾ ਬੰਦ ਕਰ ਦਈਏ ਆਪਾਂ। ਅਸੀਂ ਅੱਜ ਗੁਰਦੁਆਰਿਆਂ ਨੂੰ ਘਰ ਬਣਾਉਣ ਦੀ ਕੋਸ਼ਿਸ਼, ਇੱਥੇ ਗੋਲੇ ਬਣ ਕੇ ਆਓ ਜੀ। ਗੋਲੇ ਨੇ ਤੇ ਮਾਲਕ ਨੂੰ ਕਹਿਣਾ ਹੈ, ਤੇ ਮਾਲਕ ਨੇ ਗੱਲ ਨਿਬੇੜ ਦੇਣੀ ਹੈ। ਸਤਿਗੁਰੂ ਰਹਿਮਤ ਕਰਨ, ਵਿਚਾਰੀਏ ਆਪਾਂ ਇਸ ਦਰ ਦੇ ਗੁਲਾਮ ਬਣਨਾ ਹੈ, ਤੇ ਇਸ ਦਰ ਤੇ ਆ ਕੇ ਆਪਦੀਆਂ ਨਹੀਂ ਚਲਾਉਣੀ। ਜਿੱਥੇ ਪਰ ਮੈਂ ਵੇਖਿਆ ਜੀ, ਜੋੜਾ ਘਰ ਵਿੱਚ ਸੰਗਤ ਹੁੰਦੀ ਹੈ, ਸਾਧ ਸੰਗਤ ਚੋਧਰਾਂ ਉਹੀ ਮਾਰਦੇ ਨੇ ਜਿਨ੍ਹਾਂ ਦੇ ਅੰਦਰ ਘੁੰਮੇ ਹੁੰਦੀ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੇ ਇਸ ਦਰ ਤੇ ਆਪਣੇ ਆਪੇ ਵੀ ਵਾਰ ਦਿੱਤੇ। ਆਓ ਜਿਹੜਾ ਪਾਵਨ ਸਥਾਨ ਤੇ ਲੜੀਵਾਰ ਸ਼ਬਦ ਦੀ ਵਿਚਾਰ ਚੱਲਦੀ ਹੈ, ਮਾਲੀ ਗੌੜਾ ਦਾ ਪਾਵਨ ਸ਼ਬਦ ਹੈ, ਆਓ ਉਹਦੀ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਭੈ ਘਟ ਰਾਮ ਬੋਲੇ ਰਾਮਾ ਬੋਲੇ।
ਪਾਤਸ਼ਾਹ ਜੀ ਕਹਿੰਦੇ ਸਭੈ ਘਟ, ਘਟ ਦੇ ਅਰਥ ਹਿਰਦਾ, ਰਾਮ ਬੋਲੇ। ਕਿਹੜਾ ਰਾਮ ਜੀ? ਜਿਹਦੇ ਲਈ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ ਕਿ ਉਹ ਰਾਮ ਜਿਹੜਾ ਕਣ ਕਣ ਦੇ ਵਿੱਚ, ਘੱਟ ਘੱਟ ਦੇ ਵਿੱਚ ਰਮਿਆ ਹੋਇਆ। ਇਹਦੇ ਬਾਰੇ ਵੀ ਪਿੱਛੇ ਵੀ ਬਹੁਤ ਥੋੜਾ ਜਿਹਾ ਚੱਲਿਆ, ਮੈਂ ਥੋੜੀ ਜਿਹੀ ਬੇਨਤੀ ਕਰ ਦੇਣੀ ਚਾਹੁੰਦਾ। ਠੀਕ ਹੈ, ਇੱਕ ਤੇ ਤੁਹਾਨੂੰ ਬੇਨਤੀ ਹੈ ਜਿਹੜੀ ਸੰਗਤ ਸੁਣਦੀ ਪਈ ਹੈ, ਯਤਨ ਕਰੋ ਜਿੱਥੇ ਬਾਣੀ ਪੜ੍ਹਦੇ ਹੋ ਨਾ ਅਰਥ ਜ਼ਰੂਰ ਪੜ੍ਹਿਆ ਕਰੋ। ਜਪਜੀ ਸਾਹਿਬ ਦੀ ਇੱਕ ਪੌੜੀ ਦੇ ਵੀ ਰੋਜ਼ ਅਰਥ ਕਰੋਗੇ, 38 ਦਿਨਾਂ ਦੇ ਵਿੱਚ ਸਾਰੇ ਅਰਥ ਹੋ ਜਾਣਗੇ, ਤੇ ਫਿਰ ਤੁਹਾਨੂੰ ਇਹ ਭਰਮ ਨਹੀਂ ਪਵੇਗਾ ਕਿ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ। ਇਹਦਾ ਅਰਥ ਕੀ ਹੈ ਇਹ ਫਿਰ ਪਤਾ ਚੱਲ ਜੂਗਾ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ। ਕਿਹੜੇ ਰਾਮ ਦੀ ਗੱਲ ਕੀਤੀ ਪਾਤਸ਼ਾਹ ਜੀ ਨੇ? ਉਹ ਰਾਮ ਜਿਹੜਾ ਕਣ ਕਣ ਦੇ ਵਿੱਚ ਰਮਿਆ ਹੋਇਆ। ਸਤਿਗੁਰੂ ਕਹਿੰਦੇ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ। ਭਗਤ ਨਾਮਦੇਵ ਸਾਹਿਬ ਜੀ ਆਖਦੇ ਨੇ ਸਾਰਿਆਂ ਦੇ ਵਿੱਚ ਉਹ ਇੱਕੋ ਪਰਮਾਤਮਾ ਬੋਲਦਾ ਹੈ ਜੀ।
ਰਾਮ ਬਿਨਾ ਕੋ ਬੋਲੇ ਰੇ,
ਆਖਦੇ ਨੇ ਉਹਦੇ ਤੋਂ ਬਿਨਾ ਕੋਈ ਹੋਰ ਦੂਜਾ ਬੋਲਦਾ ਹੀ ਨਹੀਂ। ਕਦੇ ਆਵਾਜ਼ ਸੁਣ ਕੇ ਵੇਖਣਾ। ਸਾਡੀ ਪਰੇਸ਼ਾਨੀ ਪਤਾ ਕੀ ਹੈ ਜੀ? ਅਸੀਂ ਚਿੱਤਰ ਵੇਖਣ ਲੱਗ ਪਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਕੰਮ ਕਰੇਗਾ, ਚੱਚਾ ਰਚਿਤ ਚਿੱਤਰ ਹੈ ਭਾਰੀ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਚੇਤੋ ਚਿੱਤਰਕਾਰੀ। ਕਹਿੰਦੇ ਚਿੱਤਰ ਨੂੰ ਛੱਡ ਦੇ, ਉਹ ਜਿਹੜਾ ਅੰਦਰ ਚਿੱਤਰਕਾਰ ਬੈਠਿਆ ਨਾ ਉਹਨੂੰ ਵੇਖ। ਫਿਰ ਕਿਸੇ ਦੀ ਧੀ ਵੱਲ ਉਂਗਲ ਚੁੱਕਣ ਲੱਗਿਆਂ 100 ਵਾਰੀ ਸੋਚੇਗਾ। ਕਿਉਂ? ਸਾਰਿਆਂ ਦੇ ਵਿੱਚ ਹੈ। ਜਿਸ ਦਿਨ ਇਹ ਖੇਡ ਇੱਕ ਪਰਿਵਾਰ ਵਿੱਚ ਚੱਲ ਪਈ ਨਾ ਜੀ, ਪਰਿਵਾਰ ਵਿੱਚ ਸੱਸ ਨੂੰਹ ਦੇ ਵਿੱਚੋਂ ਵੇਖਣ ਲੱਗ ਪਈ ਤੇ ਨੂੰਹ ਸੱਸ ਦੇ ਵਿੱਚੋਂ ਵੇਖਣ ਲੱਗ ਪਈ, ਖੇਡ ਬਣ ਚੁੱਕੀ। ਆ ਪਿੱਛੇ ਜੀ ਬੜਾ ਸੋਹਣਾ ਬਿਆਨ ਕੀਤਾ, ਆਪਾਂ ਕਹਿੰਦੇ ਜ਼ਰੂਰ ਕਾਂ ਹੈ ਨਾ ਜੀ, ਧੰਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਪਿਰ ਕਹੀਏ ਸੋਏ। ਉਹੀ ਜੋਤ ਬਾਰੇ ਕਰਦੇ ਨੇ ਤੇ ਮੈਨੂੰ ਮਾਫ਼ ਕਰਨਾ, ਕਹਿ ਤੇ ਰਹੇ ਹਾਂ ਕਿ ਜੀ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਏ ਸੋਏ, ਮੈਨੂੰ ਮਾਫ਼ ਕਰ ਦੇਣਾ। ਕਿਸੇ ਦੇ ਘਰ ਦੇ ਵਿੱਚ ਵਿਗਾੜ ਨਹੀਂ ਪਾਉਣ ਲੱਗਾ, ਅੱਜ ਦੋਹਾਂ ਨੂੰ ਇੱਕ ਦੂਜੇ ਦੇ ਫੋਨ ਤੱਕ ਦਾ ਕੋਡ ਤੱਕ ਨਹੀਂ ਪਤਾ ਹੈਗਾ। ਮਾੜੀ ਜੀ ਗੱਲ ਦੋਵਾਂ ਵਿੱਚ ਛਿੜ ਜਾਵੇ ਨਾ, ਜਦੋਂ ਤੱਕ ਉਹਦੀਆਂ ਨਹੀਂ ਨਾ ਗਣਾਉਂਦੀ ਭੈਣ ਤੇ ਇੱਧਰ ਵੀਰ ਨਹੀਂ ਗਣਾਉਂਦਾ, ਉਦੋਂ ਤੱਕ ਨਹੀਂ ਅਸੀਂ ਟਿਕਦੇ। ਜਿਸ ਦਿਨ ਅੰਦਰੋਂ ਤੱਕ ਲਿਆ ਉਸ ਦਿਨ ਖੇਡ ਬਣੂਗੀ। ਪਾਤਸ਼ਾਹ ਜੀ ਕਹਿੰਦੇ ਰਾਮ ਬਿਨਾਂ ਕੋ ਬੋਲੇ ਰੇ, ਉਹਦੇ ਤੋਂ ਬਿਨਾਂ ਕੋਈ ਹੋਰ ਨਹੀਂ ਬੋਲਦਾ। ਭਗਤ ਨਾਮਦੇਵ ਜੀ ਸਮਝਾਉਂਦੇ ਹਨ,
ਰਹਾਓ
ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਨੇ ਜੀ।
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ।
ਏਕਲ ਮਾਟੀ ਕੁੰਭਾਰ ਹੈ, ਇੱਕ ਜੋ ਮਾਟੀ ਗੁੰਦੀ ਬਹੁ ਵਿਧ ਬਾਨੀ ਲਾਈ। ਜਿਵੇਂ ਘੁਮਿਆਰ ਇੱਕ ਮਿੱਟੀ ਤੋਂ ਚੱਪਣੀ ਘੜਾ ਸਾਧ ਸੰਗਤ ਹਾਂਡੀ ਬਣਾਉਂਦੇ, ਕਹਿੰਦੇ ਸੀ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਮਿੱਟੀ ਤੋਂ ਕੁੰਜਰ, ਹਾਥੀ, ਚੀਟੀ ਸਭ ਤੋਂ ਛੋਟਾ ਜੀ, ਵੱਡੇ ਤੋਂ ਵੱਡਾ ਜੀ, ਛੋਟੇ ਤੋਂ ਛੋਟਾ ਜੀ, ਭਾਂਜਨ ਹੈ ਬਹੁ ਨਾਨਾ ਰੇ। ਇਹ ਭਾਂਡੇ ਅਲੱਗ ਅਲੱਗ ਨੇ ਪਰ ਬਣਾਉਣ ਵਾਲਾ ਇੱਕੋ ਹੈ ਜੀ।
ਅਸਥਾਵਰ ਜੰਗਮ ਕੀਟ ਪਤੰਗਮ ਘਾਟ ਘਾਟ ਰਾਮ ਸਮਾਨਾ ਰੇ।
ਅਸਥਾਵਰ ਕਹਿੰਦੇ ਨੇ ਜੀ ਜਿਹੜੀਆਂ ਚੀਜ਼ਾਂ ਹਿਲਦੀਆਂ ਨਹੀਂ, ਪਹਾੜ ਆਦਿਕ। ਜੰਗਮ ਦੇ ਅਰਥ ਜੰਗਲ ਵਿੱਚ ਰਹਿਣ ਵਾਲੇ ਜੀ, ਜਿਹੜੇ ਤੁਰਦੇ ਫਿਰਦੇ ਨੇ। ਕੀਟ ਪਤੰਗਮ ਕੀੜੇ, ਨਿੱਕੇ ਨਿੱਕੇ ਜੇ ਪਤੰਗੇ ਉੱਡਣ ਵਾਲੇ। ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਕਹਿੰਦੇ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਸਮਾਇਆ ਹੋਇਆ ਹੈ, ਹਰ ਇੱਕ ਦੇ ਵਿੱਚ ਹੈ। ਫਿਰ ਸਦ ਸੰਗਤ ਕਿਸੇ ਦੀ ਹੱਤਿਆ ਕਰਨ ਲੱਗਿਆਂ, ਕਿਸੇ ਦੀ ਜਾਨ ਲੈਣ ਲੱਗਿਆਂ ਸੋਚ ਲੈਣਾ, ਸਾਰਿਆਂ ਦੇ ਵਿੱਚ ਭਗਤ ਸਾਹਿਬ ਜੀ ਆਖਦੇ ਨੇ ਉਹ ਇੱਕੋ ਵਸਦਾ ਹੈ ਜੀ।
ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ।
ਹੁਣ ਸਮਝਾ ਦਿੱਤਾ ਭਗਤ ਜੀ, ਕਹਿੰਦੇ ਏਕਲ ਚਿੰਤਾ ਰਾਖ ਅਨੰਤਾ। ਚਿੰਤਾ ਦੇ ਅਰਥ ਧਿਆਨ, ਕਹਿੰਦੇ ਇੱਕ ਵਿੱਚ ਧਿਆਨ ਰੱਖੀ ਔਰ ਤਜੋ ਸਭ ਆਸਾ ਰੇ। ਆ ਹੁਕਮਨਾਮੇ ਦੇ ਬਿਲਕੁਲ ਨੇੜੇ ਦਾ ਸ਼ਬਦ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ। ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ। ਕਹਿੰਦੇ ਬਾਕੀ ਸਾਰੀਆਂ ਆਸਾ ਛੱਡ ਦੇ, ਇੱਕ ਵੱਲ ਧਿਆਨ ਦੇਵੇਗਾ ਤੈਨੂੰ ਸਭ ਕੁਝ ਮਿਲ ਜਾਣਾ ਹੈ।
ਪ੍ਰਣਵੈ ਨਾਮਾ ਭਏ ਨਿਹ ਕਾਮਾ ਕੋ ਠਾਕੁਰ ਕੋ ਦਾਸਾ ਰੇ।
ਕਹਿੰਦੇ ਮੈਂ ਨਾਮਦੇਵ ਨੇ ਵੀ ਉਸ ਪਰਮਾਤਮਾ ਨੂੰ ਪ੍ਰਣਾਮ ਕੀਤਾ, ਨਿਹ ਕਾਮਾ ਉਹਦੀ ਭਗਤੀ ਨਿਸ਼ਕਾਮ ਭਾਵਨਾ ਹੋ ਕੇ, ਵੈਰ ਵਿਰੋਧਤਾ ਤ੍ਰਿਸ਼ਨਾ ਆਦਿ ਛੱਡ ਕੇ ਕਰਨਾ, ਕੋ ਠਾਕੁਰ ਕੋ ਦਾਸਾ ਰੇ। ਪਰ ਨਿਹ ਕਾਮ ਹੋਣ ਵਾਲਾ ਕਹਿੰਦੇ ਕੋਈ ਵਿਰਲਾ ਦਾਸ ਹੈ। ਦਾਸ ਦੇ ਅਰਥ ਦੱਦੇ ਨੂੰ ਕੰਨਾ, ਜਿਹਦੇ ਵਿੱਚੋਂ ਦਾਵਾ ਗਿਆ ਸੱਸਾ, ਜਿਹਦੇ ਅੰਦਰ ਸਿਮਰਨ ਆ ਗਿਆ। ਭਗਤ ਨਾਮਦੇਵ ਜੀ ਕਹਿੰਦੇ ਸਾਰਿਆਂ ਵਿੱਚ ਉਹ ਇੱਕ ਕਰਤਾ ਵਸਦਾ, ਉਹਦੇ ਤੋਂ ਸਿਵਾ ਕੋਈ ਹੋਰ ਦੂਜਾ ਨਹੀਂ। ਪਾਵਨ ਸ੍ਰੀ ਮੁਖਵਾਕ ਵੀ ਤੇ ਲੜੀਵਾਰ ਸ਼ਬਦ ਵੀ ਸਾਨੂੰ ਪ੍ਰੇਰਣਾ ਹੀ ਦੇ ਰਿਹਾ, ਉਹ ਇੱਕੋ ਦਾਤਾ ਹੈ, ਉਹਦੇ ਤੋਂ ਸਿਵਾ ਕੋਈ ਹੋਰ ਦੂਜਾ ਨਹੀਂ। ਸਤਿਗੁਰੂ ਰਹਿਮਤ ਕਰਨ ਸਾਨੂੰ ਸਭਨਾਂ ਨੂੰ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ, ਆਪ ਸਮੂਹ ਸੰਗਤਾਂ ਦਾ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਪਾਵਨ ਸ਼ਬਦ ਦੀਆਂ ਸੰਪੂਰਨਤਾ ਦੀ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ ਜੀ।
ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਪ੍ਰਣਵੈ ਨਾਮਾ ਭਏ ਨਿਹਕਾਮਾ ਓ ਠਾਕੁਰ ਕੋ ਦਾਸਾਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।